ਦੇ ਟਿਕਾਉਣ ਵਿਚ ਕਿਸੇ ਬਹੁਤੇ ਵੱਡੇ ਗਿਆਨ ਦੀ ਲੋੜ ਨਹੀਂ ਹੈ। ਤੋ ਕਹਿੰਦੇ ਨੇ ਬਿਨ ਨਾਮ ਹੈ ਝੂਠਾ ਧਨ ਮਾਲ। ਤੇ ਦੱਸ ਰਹੇ ਨੇ ਨਾਮ ਬਿਨਾ ਬਾਕੀ ਸਭ ਸੱਚੀ ਦੌਲਤ ਨਹੀਂ ਹੈ, ਉਹ ਝੂਠੀ ਦੌਲਤ ਹੈ, ਝੂਠਾ ਧਨ ਮਾਲ ਹੈ। ਨਾਮ ਦੀ ਦੌਲਤ ਤੋਂ ਬਿਨਾ ਜਿਤਨੀ ਦੌਲਤ ਅਸੀਂ ਇਕੱਠੀ ਕਰਨ ਪਿੱਛੇ ਦੌੜ ਬਜਲਾ ਦਿੰਦੇ ਹਾਂ, ਕਹਿੰਦੇ ਨੇ ਉਹ ਜਿਹੜੀ ਦੌਲਤ ਹੈ ਉਹ ਝੂਠੀ ਏ। ਕਦੋਂ ਝੂਠੀ ਏ? ਜਦੋਂ ਨਾਮ ਦੀ ਦੌਲਤ ਨਾਲ ਨਹੀਂ ਹੈ, ਦੂਜੀ ਦੌਲਤ ਵੀ ਝੂਠੀ ਏ। ਇਸ ਤਰ੍ਹਾਂ ਇਸਦੇ ਅਰਥ ਲੈਣੇ ਨੇ ਕਿ ਜਦ ਤੱਕ ਦੂਜੀ ਨਾਮ ਦੀ ਦੌਲਤ ਅੰਦਰ ਨਹੀਂ, ਧਨ ਦੀ ਦੌਲਤ ਝੂਠੀ ਏ। ਉਸ ਦੌਲਤ ਨੂੰ ਸਤਿਗੁਰਾਂ ਕਦੇ ਨਹੀਂ ਆਖਿਆ, ਜਨਕ ਵਾਲੀ ਦੌਲਤ ਨੂੰ ਜਿਸ ਦੇ ਅੰਦਰ ਜਨਕ ਬਿਰਤੀ ਹੈ, ਕਦੇ ਨੀ ਸਤਿਗੁਰਾਂ ਨੇ ਨਹੀਂ ਆਖਿਆ ਕਿ ਬਈ ਇਹ ਕਿਉਂ ਹੈ। ਤੁਹਾਨੂੰ ਪਤਾ ਹੈ ਸਤਿਗੁਰਾਂ ਵਾਲ ਸਤਿਗੁਰਾਂ ਦੇ ਜੀਵਨੀਆਂ ਤੇ ਤੁਸੀਂ ਨਿਗਾਹ ਮਾਰੋ ਤਾਂ ਕੁਝ ਗੁਰ ਵਿਅਕਤੀਆਂ ਤੁਸੀਂ ਵੇਖੋਗੇ ਕਿ ਬਹੁਤ ਹੀ ਅੱਛੀ ਤਰ੍ਹਾਂ ਨਾਲ ਰਹਿੰਦੀਆਂ ਸਨ, ਬਣ ਠਣ ਕੇ ਰਹਿੰਦੀਆਂ ਸਨ, ਚੰਗੀ ਤਰ੍ਹਾਂ ਨਾਲ ਦਸਮ ਪਾਤਸ਼ਾਹ ਲਾਓ, ਲਿਬਾਸ ਦੇ ਤੌਰ ਤੇ ਘੋੜਿਆਂ ਦਾ ਸ਼ੌਕ, ਹੋਰ ਬਹੁਤ ਚੰਗਾ ਉਹਨਾਂ ਦਾ ਜੀਵਨ ਸੀ। ਅੱਠਵੇਂ ਪਾਤਸ਼ਾਹ ਆਪਣੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਬੜੇ ਠਾਠ ਨਾਲ ਰਹਿੰਦੇ ਸਨ। ਧਨ ਦੌਲਤ ਤੇ ਉਦੋਂ ਹੀ ਮਾੜੀ ਹੋ ਜਾਂਦੀ ਹੈ ਜਦੋਂ ਨਾਮ ਦੀ ਦੌਲਤ ਅੰਦਰ ਨਹੀਂ ਹੈ। ਤਾਂ ਕਹਿੰਦੇ ਨੇ ਨਾਮ ਦੀ ਦੌਲਤ ਤੋਂ ਬਿਨਾਂ ਇਹ ਦੂਜੀ ਦੌਲਤ ਝੂਠੀ ਹੈ, ਕਿਉਂਕਿ ਉਹ ਦੂਜੀ ਦੌਲਤ ਨਾਲ ਜਾਣ ਵਾਲੀ ਨਹੀਂ ਹੈ। ਜੇ ਨਾਮ ਦੀ ਦੌਲਤ ਕੋਲ ਹੈ, ਕਮ ਸੇ ਕਮ ਕੁਛ ਨਾਲ ਜਾਣ ਲਈ ਨਾਲ ਹੈ, ਨਾਲ ਲੈ ਜਾਣ ਲਈ ਕੁਛ ਨਾਲ ਹੈ। ਤੋ ਆਖਿਆ ਕੀ ਹੈ ਫਿਰ ਦੁਹਰਾਣਾ ਤੁਕਨਾ?
ਬਿਨ ਨਾਮ ਹੈ ਝੂਠਾ ਧਨ ਮਾਲ।
ਬਿਨ ਨਾਮ ਹੈ ਝੂਠਾ ਧਨ ਮਾਲ। ਹਾਂਜੀ ਅੱਗੇ ਪੜੋ।
ਰੂਪਵੰਤ ਸੋ ਚਤਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ।
ਤੁਕ ਕਿੱਧਰ ਗਈ? ਮੈਂ ਲੱਭ ਰਿਹਾ ਅਜੇ। ਹਾਂਜੀ ਅੱਛਾ, ਹਾਂ ਉਧਰ ਆ ਗਈ। ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਪਾਣਾ। ਜਿਨ ਜਨ ਮਾਨਿਆ ਪ੍ਰਭ ਕਾ ਪਾਣਾ ਇਥੋਂ ਲਾਓ। ਜਿਨ ਜਿਹੜੇ ਸੇਵਕ ਨੇ, ਜਨ ਜਨ ਸੇਵਕ, ਜਿਨ ਜਿਸ ਨੇ, ਜਿਸ ਸੇਵਕ ਨੇ ਮਾਨਿਆ ਪ੍ਰਭ ਕਾ ਪਾਣਾ। ਜਿਹੜਾ ਸੇਵਕ ਪ੍ਰਭੂ ਦਾ ਪਾਣਾ ਮੰਨਣ ਸਿੱਖ ਜਾਂਦਾ ਹੈ, ਤਾਂ ਕਹਿੰਦੇ ਨੇ ਰੂਪਵੰਤ ਸੋ ਚਤੁਰ ਸਿਆਣਾ। ਉਹੀ ਰੂਪਵੰਤ ਹੈ, ਉਹੀ ਸੋਹਣੇ ਹਿਰਦੇ ਵਾਲਾ ਹੈ। ਚਿਹਰੇ ਦੀ ਸੁੰਦਰਤਾ ਕੋਈ ਸੁੰਦਰਤਾ ਮਾਨੇ ਨਹੀਂ ਰੱਖਦੀ, ਇੱਥੇ ਹਿਰਦੇ ਦੀ ਸੁੰਦਰਤਾ ਮਾਨੇ ਰੱਖਦੀ ਹੈ। ਰੂਪਵੰਤ ਹਿਰਦਾ ਉਸਦਾ ਰੂਪਵੰਤ ਹੈ। ਚਿਹਰੇ ਦੀ ਸੁੰਦਰਤਾ ਨੂੰ ਕੀ ਕਰੋਗੇ ਜੇ ਹਿਰਦੇ ਦੇ ਅੰਦਰ ਕਾਲਖ ਹੋਵੇ? ਰੂਪਵੰਤ ਹਿਰਦਾ ਉਹਦਾ ਬਈ ਪੂਰੇ ਜੋਬਰ ਵਿੱਚ ਹੁੰਦਾ ਹੈ, ਪੂਰੇ ਰੂਪ ਵਾਲਾ ਹੁੰਦਾ ਹੈ, ਜਿੱਥੇ ਨਾਮ ਵਸਿਆ ਹੋਵੇ। ਉਹੀ ਚਤੁਰ ਹੈ ਕਿਉਂਕਿ ਉਹਨੇ ਸਹੀ ਦੌਲਤ ਲੱਭ ਲਈ ਹੈ। ਉਹੀ ਸਿਆਣਾ ਹੈ, ਦੂਜੇ ਤੇ ਮੂਰਖ ਨੇ, ਠੀਕਰੀਆਂ ਇਕੱਠੀ ਕਰ ਰਹੇ ਨੇ। ਜਿਹਨੇ ਨਾਮ ਦੀ ਦੌਲਤ ਇਕੱਠੀ ਕੀਤੀ ਹੈ ਉਹ ਚਤੁਰ ਤੇ ਸਿਆਣਾ ਇਸੇ ਕਰਕੇ ਹੈ ਕਿਉਂਕਿ ਉਹਨੇ ਅਸਲੀ ਦੌਲਤ ਦੀ ਪਛਾਣ ਕਰ ਲਈ। ਸਹੀ ਦੌਲਤ ਕੀ ਹੈ? ਇਸ ਦੀ ਉਸਨੇ ਸਿਆਣ ਕਰ ਲਈ ਹੈ। ਬਾਈ ਚਤੁਰ ਸਿਆਣਾ ਉਸਨੂੰ ਆਖੋ, ਰੂਪਵੰਤ ਉਸਨੂੰ ਆਖੋ, ਕਿਉਂਕਿ ਉਹਨੇ ਹਿਰਦਾ ਅੰਦਰੋਂ ਨਿਰਮਲ ਕਰ ਰਿਹਾ, ਹਿਰਦਾ ਜੋਬਨਵੰਤ ਹੋ ਗਿਆ ਉਹਦਾ। ਹਾਂਜੀ।
ਜਗ ਮੈਂ ਆਇਆ ਸੋ ਪਰਵਾਨ, ਘਟ ਘਟ ਆਪਣਾ ਸਵਾਮੀ ਜਾਣ।
ਜਗ ਮੈਂ ਆਇਆ ਸੋ ਪਰਵਾਨ, ਜਗਤ ਵਿੱਚ ਸੰਸਾਰ ਵਿੱਚ ਆਇਆ ਉਹੀ ਪਰਵਾਨ ਹੈ। ਕੌਣ? ਘੱਟ ਘੱਟ ਆਪਣਾ ਸਵਾਮੀ ਜਾਣ। ਘੱਟ ਘੱਟ ਹਰ ਇੱਕ ਸਰੀਰ ਵਿੱਚ ਜਿਸ ਨੇ ਆਪਣਾ ਮਾਲਕ ਸਵਾਮੀ ਹਰ ਇੱਕ ਹਿਰਦੇ ਵਿੱਚ ਵੇਖਣਾ ਸ਼ੁਰੂ ਕਰ ਲਿਆ, ਉਹਦਾ ਆਇਆ ਪ੍ਰਵਾਨ। ਜਿਸ ਨੇ ਜਪ ਜਪ ਕੇ ਆਪਣੀ ਹਾਲਤ ਇਹੋ ਜਿਹੀ ਬਣਾ ਲਈ ਕਿ ਉਸ ਨੂੰ ਆਪਣਾ ਸਵਾਮੀ ਹਰ ਇੱਕ ਸਰੀਰ ਅੰਦਰ ਦਿਸਣ ਲੱਗ ਪਿਆ, ਜਿਸ ਨੂੰ ਆਪਣਾ ਮਾਲਕ ਪ੍ਰਭੂ ਹਰ ਇੱਕ ਦੇ ਵਿੱਚ ਹੀ ਉਸਦਾ ਦਿਸਣ ਲੱਗ ਪਿਆ, ਉਹਦੀ ਜ਼ਿੰਦਗੀ ਪ੍ਰਵਾਨ ਹੈ, ਉਹਦਾ ਆਇਆ ਪ੍ਰਵਾਨ ਹੈ, ਉਹਦਾ ਜੀਵਨ ਸਫਲ ਹੋ ਗਿਆ।
ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਂ ਕਾ ਮਨ ਲਾਗ।
ਕਹੋ ਨਾਨਕ ਜਾ ਕੇ ਪੂਰਨ ਭਾਗ, ਨਾਨਕ ਪਾਤਸ਼ਾਹ ਆਖਦੇ ਨੇ ਉਸੇ ਦੇ ਭਾਗ ਪੂਰਨ ਤੌਰ ਤੇ ਜਾਗੇ ਨੇ। ਕਹੋ ਨਾਨਕ ਨਾ ਜਾ ਕੇ ਲਿਖਿਆ, ਜਿਸ ਦੇ ਪੂਰਨ ਭਾਗ ਜਾਗਦੇ ਨੇ। ਹਰ ਚਰਨੀ ਤਾਂ ਕਾ ਮਨ ਲਾਗ, ਜਿਹਦੇ ਪੂਰਨ ਤੌਰ ਤੇ ਭਾਗ ਜਾਗਦੇ ਨੇ, ਬਾਈ ਹਰੀ ਦੇ ਚਰਨਾਂ ਵਿੱਚ ਮਨ ਤੇ ਉਸੇ ਦਾ ਹੀ ਲੱਗਦਾ ਹੈ। ਤਾਂ ਕਿਉਂਕਿ ਹਰੀ ਦੇ ਚਰਨਾਂ ਵਿੱਚ ਮਨ ਲਾਉਣਾ ਇਹੀ ਪੜੇ ਅਨਪੜੇ ਲਈ ਪਰਮਗਤੀ ਏ ਦੱਸਿਆ ਸੀ, ਤਾਂ ਕਹਿੰਦੇ ਨੇ ਅਨਪੜ ਨੂੰ ਵੀ ਇਹ ਤਦੋਂ ਹੀ ਪ੍ਰਾਪਤ ਹੋਵੇਗਾ ਜਦੋਂ ਦੇ ਭਾਗ ਜਾਗਣਗੇ। ਹਾਂਜੀ।
ਗੌੜੀ ਮਹਿਲਾ ਪੰਜਵਾ, ਹਰ ਕੇ ਦਾਸ ਸਿਉਂ ਸਾਖਤ ਨਹੀਂ ਸੰਗ, ਉਹ ਬਿਖੀ ਉਸ ਰਾਮ ਕੋ ਰੰਗ ਰਹਾਉ। ਮਨ ਅਸਵਾਰ ਜੈਸੇ ਤੁਰੀ ਸਿੰਗਾਰੀ,
ਸਿੰਗਾਰੀ
ਤੁਰੀ ਸਿੰਗਾਰੀ, ਜਿਉਂ ਪਾਰਖ ਜਿਉਂ ਕਾ ਪੁਰਖ ਪੁਚਾਰੇ ਨਾਰੀ,
ਪੁਚਾਰੈ
ਜਿਉਂ ਕਾ ਪੁਰਖ ਪੁਚਾਰੈ ਨਾਰੀ।
ਕਾ ਪੁਰਖ ਇੱਕ ਲਫ਼ਜ਼ ਹੈ, ਜਿਉਂ ਕਾ ਪੁਰਖ ਪੁਚਾਰੈ ਨਾਰੀ। ਹਾਂਜੀ।
ਜਿਉਂ ਕਾ ਪੁਰਖ ਪੁਚਾਰੈ ਨਾਰੀ, ਬੈਲ ਕੋ ਨੇਤਰਾ ਪਾਏ ਦੁਹਾਵੇ, ਗਊ ਚਰ ਸਿੰਘ ਪਾਛੇ ਪਾਵੇ, ਗਾਡਰ ਲੇ ਕਾਮ ਤੇਨ ਕਰ ਪੂੰਜੀ
ਪੂਜੀ
ਪੂਜੀ, ਸੌਦੇ ਕੋ ਤਾਵੇ ਬਿਨ ਪੂੰਜੀ, ਨਾਨਕ ਰਾਮ ਨਾਮ ਜਪ ਜੀਤ, ਸਿਮਰ ਸਵਾਮੀ ਹਰ ਕਾ ਮੀਤ।
ਹਰ ਸਾ ਮੀਤ, ਹਰੀ ਸਾ ਹਰੀ ਵਰਗਾ,
ਸਿਮਰ ਸਵਾਮੀ ਹਰ ਸਾ ਮੀਤ, ਹਰ ਕੇ ਦਾਸ ਸਿਉਂ ਸਾਖਤ ਨਹੀਂ ਸੰਗ।
ਸ਼ਬਦ ਹੈ ਵੀ ਕੁਛ ਔਖਾ, ਸ਼ਬਦ ਕਾਫੀ ਵਿੱਚ ਲਫ਼ਜ਼ ਔਖੇ ਵੀ ਨੇ, ਲੇਕਿਨ ਬੜੀ ਸੋਝੀ ਦਿੰਦਾ। ਕਹਿੰਦੇ ਨੇ ਕਿ ਹਰੀ ਦੇ ਦਾਸ ਦਾ ਤੇ ਸਾਕਤ ਦਾ ਕਦੇ ਸੰਗ ਨਹੀਂ ਹੋ ਸਕਦਾ। ਸੰਗ ਕਹਿੰਦੇ ਨੇ ਸਾਥ, ਸਾਕਤ ਕਿਸ ਨੂੰ ਆਖੀਦਾ ਜੋ ਰੱਬ ਨਾਲ ਟੁੱਟਿਆ ਜੋ ਰੱਬ ਨਾਲੋਂ ਦੂਰੀ ਤੇ ਬੈਠਾ ਜੋ ਰੱਬ ਨੂੰ ਚੇਤੇ ਨਹੀਂ ਕਰਦਾ ਜੋ ਰੱਬ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਉਹ ਸਾਕਤ ਹੈ ਜੋ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਜੋ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਜਿਸ ਦੇ ਹਿਰਦੇ ਵਿਚ ਪਰਮੇਸ਼ਰ ਦੀ ਯਾਦ ਨਹੀਂ ਬਜਦੀ ਉਹ ਸਾਕਤ ਹੈ ਪੋਥੀ ਦੇ ਦਿਓ ਤੋ ਕੀ ਆਖਿਆ ਹੈ ਸਤਿਗੁਰਾਂ ਨੇ ਆਖਿਆ ਕੀ ਏ ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ ਸੰਘ ਕਹਿੰਦੇ ਨੇ ਸਾਥ ਹਰੀ ਦੇ ਦਾਸ ਦਾ ਸਿਓ ਨਾਲ ਸਿਓ ਦਾ ਮਤਲਬ ਕੀ ਹੈ ਨਾਲ ਹਰੀ ਕੇ ਦਾਸ ਸਿਓ ਹਰੀ ਦੇ ਦਾਸ ਦੇ ਨਾਲ ਸਾਕਤ ਨਹੀਂ ਸੰਘ ਸਾਕਤ ਦਾ ਮੇਲ ਬਣ ਨਹੀਂ ਸਕਦਾ ਸੰਘ ਜੋੜ ਮੇਲ ਸੰਘ ਦਾ ਮਤਲਬ ਕੀ ਹੈ ਜੋੜ ਜਾਂ ਮੇਲ ਹਰੀ ਦੇ ਦਾਸ ਦਾ ਤੇ ਸਾਕਤ ਦਾ ਕਦੇ ਜੋੜ ਨਹੀਂ ਬਣ ਸਕਦਾ ਕਦੇ ਮੇਲ ਨਹੀਂ ਹੈ ਸਾਕਤ ਰੱਬ ਨਾਲ ਟੁੱਟਿਆ ਰੱਬ ਨਾਲ ਦੂਰੀ ਤੇ ਜੋ ਚੇਤੇ ਨਹੀਂ ਕਰਦਾ ਤੇ ਜਿਹੜਾ ਪ੍ਰਭੂ ਦਾ ਸੇਵਕ ਹੈ ਉਹ ਤੇ ਸਦਾ ਯਾਦ ਕਰਨ ਵਾਲਾ ਹੈ ਦੋਨਾਂ ਦਾ ਸਾਥ ਕਦੇ ਬਣ ਨਹੀਂ ਸਕਦਾ ਤੋ ਫਿਰ ਅੱਗੇ ਉਦਾਹਰਣਾਂ ਦਿੰਦੇ ਨੇ ਉਦਾਹਰਣਾਂ ਆਮ ਜ਼ਿੰਦਗੀ ਚੋ ਦਿੰਦੇ ਨੇ ਕਿ ਜਿਵੇਂ ਇਹ ਚੀਜ਼ਾਂ ਨਾਮੁਮਕਿਨ ਹੁੰਦੀਆਂ ਨੇ ਹੋ ਨਹੀਂ ਸਕਦੀਆਂ ਨਾਮੁਮਕਿਨ ਨੇ ਉਸੇ ਤਰ੍ਹਾਂ ਭਾਈ ਹਰੀ ਦੇ ਸੇਵਕ ਦਾ ਵੀ ਤੇ ਸਾਕਤ ਦਾ ਸਾਥ ਵੀ ਨਾਮੁਮਕਿਨ ਹੈ ਟੁੱਟ ਜਾਏਗਾ ਰਹਿ ਨਹੀਂ ਸਕਦਾ ਉਹ ਬਿਖੇ ਹਾਂਜੀ
ਉਹ ਬਿਖੇ ਉਸ ਰਾਮ ਕੋ ਰੰਗ
ਕਿਉਂ ਨਹੀਂ ਸੰਗ ਕਿਉਂ ਨਹੀਂ ਮੇਲ ਕਹਿੰਦੇ ਨੇ ਉਹ ਤੇ ਬਿਖੀ ਸਾਕਤ ਤੇ ਬਿਖਿਆ ਵਿਚ ਰੁਝਿਆ ਬਿਖਿਆ ਕੀ ਹੈ ਮਾਇਆ ਨੂੰ ਬਿਖਿਆ ਆਖਿਆ ਬਿਖਈ ਬਿਖਿਆ ਜ਼ਹਿਰ ਹੁੰਦੀ ਹੈ ਤੇ ਬਾਣੀ ਚ ਵੱਡੀ ਜ਼ਹਿਰ ਹੈ ਮਾਇਆ ਜਿੱਥੇ ਵੀ ਦੇਖੋਗੇ ਮਾਇਆ ਨੂੰ ਵੱਡੀ ਜ਼ਹਿਰ ਆਖਿਆ ਉਹ ਬਿਖਈ ਉਹ ਜ਼ਹਿਰ ਦੇ ਵਿਚ ਮਸਤ ਹੈ ਕੌਣ ਸਾਕਤ ਜਿਹੜਾ ਰੱਬ ਨਾਲ ਟੁੱਟਿਆ ਉਹਨੂੰ ਜ਼ਹਿਰ ਪਿਆਰੀ ਹੈ ਉਹ ਤੇ ਮਾਇਆ ਦੇ ਵਿਚ ਰੁਝਿਆ ਹੈ ਮਾਇਆ ਚ ਮਸਤ ਹੈ ਉਸਨੂੰ ਜ਼ਹਿਰ ਪਿਆਰੀ ਹੈ ਤੇ ਉਸ ਰਾਮ ਕੋ ਰੰਗ ਉਸ ਆਇਆ ਸੇਵਕ ਲਈ ਜਿਹੜਾ ਰੱਬ ਦਾ ਪਿਆਰਾ ਹੈ ਦਾਸ ਜਿਹੜਾ ਦਾਸ ਹੈ ਉਹਨੂੰ ਤੇ ਰੱਬ ਦਾ ਰੰਗ ਚੜਿਆ ਉਹਨੂੰ ਤੇ ਰੱਬ ਨਾਲ ਪਿਆਰ ਹੈ ਉਹਨੂੰ ਤੇ ਪਰਮੇਸ਼ਰ ਨਾਲ ਪਿਆਰ ਹੈ ਰਾਮ ਕੋ ਰੰਗ ਉਹਨੂੰ ਤੇ ਰਾਮ ਦਾ ਰੰਗ ਚੜਿਆ ਉਹਨੂੰ ਤੇ ਪਰਮੇਸ਼ਰ ਦਾ ਰੰਗ ਚੜਿਆ ਹੁਣ ਦੱਸੋ ਮੇਲ ਕਿਵੇਂ ਬਣੇ ਉਹਨੇ ਸਦਾ ਵਾਸ਼ਨਾ ਦੀ ਗੱਲ ਕਰਨੀ ਹੈ ਜ਼ਹਿਰ ਦੀ ਗੱਲ ਕਰਨੀ ਹੈ ਔਰ ਉਹਨੇ ਪ੍ਰਭੂ ਦੀ ਯਾਦ ਟਿਕਾਉਣੀ ਹੈ ਹਰ ਪਲ ਤੋ ਮੇਲ ਕਿਵੇਂ ਬਣੇ ਉਹ ਗੱਲ ਕਰੇਗਾ ਬਿਖਿਆ ਦੀ ਉਸਨੇ ਚਿੱਤ ਜੋੜਨਾ ਪ੍ਰਭੂ ਵਿਚ ਹਰ ਕੜੀ ਤੋ ਗੱਲ ਬਣ ਨਹੀਂ ਸਕਦੀ ਮੇਲ ਹੋ ਨਹੀਂ ਸਕਦਾ
ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ
ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਇਹ ਮਨ ਅਸਵਾਰ ਵੀ ਫਰੇਜ਼ ਹੈ ਇਕੱਠਾ ਮਨ ਦਾ ਅਸਵਾਰ ਖਿਆਲੀ ਅਸਵਾਰ ਅਨਾੜੀ ਮਨ ਅਸਵਾਰ ਦਾ ਮਤਲਬ ਕੀ ਏ ਇਹ ਨਹੀਂ ਕਿ ਮਨ ਅਸਵਾਰ ਏ ਮਨ ਸਵਾਰੀ ਕਰ ਰਿਹਾ ਹੈ ਮਨ ਅਸਵਾਰ ਜਿਹੜਾ ਖਿਆਲਾਂ ਦਾ ਹੀ ਸਵਾਰ ਏ ਖਿਆਲੀ ਜਿਹੜਾ ਸੁਪਨਿਆਂ ਚ ਘੋੜੇ ਦੀ ਸਵਾਰੀ ਕਰਦਾ ਮਨ ਅਸਵਾਰ ਅਨਾੜੀ ਬੰਦਾ ਉਂਝ ਸਵਾਰੀ ਜਾਣਦਾ ਨਹੀਂ ਏ ਉਹਨੂੰ ਆਖਿਆ ਮਨ ਅਸਵਾਰ ਅਨਾੜੀ ਇਹ ਫਰੇਜ਼ ਹੈ ਇੱਕ ਇਡੀਓਮੈਟਿਕ ਫਰੇਜ਼ ਹੈ ਮਨ ਅਸਵਾਰ ਅਨਾੜੀ ਨੂੰ ਆਖੀਦਾ ਮਨ ਅਸਵਾਰ ਉਂਝ ਸਵਾਰੀ ਉਹ ਜਾਣਦਾ ਨਹੀਂ ਪਰ ਖਿਆਲੀ ਸਵਾਰੀ ਕਰ ਲੈਂਦਾ ਆਪਣੇ ਦਿਮਾਗ ਚ ਸੋਚ ਕੇ ਉਹ ਕਰ ਲੈਂਦਾ ਘੋੜਾ ਸਵਾਰੀ ਪਰ ਉਂਝ ਘੋੜ ਸਵਾਰੀ ਜਾਣਦਾ ਨਹੀਂ ਹੈ ਕਦੇ ਘੋੜੇ ਤੇ ਬਹਿ ਕੇ ਵੇਖਿਆ ਨਹੀਂ ਹੈ ਖਿਆਲ ਕਰ ਲੈਂਦਾ ਕਿ ਮੈਂ ਘੋੜੇ ਤੇ ਬੈਠਾ ਅਨਾੜੀ ਏ ਬਹਿ ਨਹੀਂ ਸਕਦਾ ਘੋੜੇ ਤੇ ਤੂੰ ਕਹਿੰਦੇ ਨੇ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਹੋਵੇ ਅਨਾੜੀ ਬੰਦਾ ਤੁਰੀ ਕਹਿੰਦੇ ਨੇ ਘੋੜੀ ਨੂੰ ਸ਼ਿੰਗਾਰੀ ਸ਼ਿੰਗਾਰੀ ਹੋਈ ਕਿਸ ਤਰ੍ਹਾਂ ਸ਼ਿੰਗਾਰੀ ਹੋਈ ਭਾਵ ਕਾਠੀ ਕੁਠੀ ਪਾਈ ਹੋਵੇ ਪੂਰੀ ਲਗਾਮ ਲਗੂਮ ਪੂਰੀ ਪਾਈ ਹੋਵੇ ਐਨ ਤਿਆਰ ਬ ਤਿਆਰ ਘੋੜੀ ਉਸਨੂੰ ਦੇ ਦਿਓ ਸਵਾਰੀ ਕਰਨਾ ਜਾਣਦਾ ਨਹੀਂ ਹੈ ਤੇ ਘੋੜੀ ਉਸਦੇ ਕਿਸ ਕੰਮ ਹੈ ਉਹ ਤੇ ਅਨਾੜੀ ਹੈ ਘੋੜੀ ਤੇ ਚੜ੍ਹਨਾ ਜਾਣਦਾ ਨਹੀਂ ਘੋੜੀ ਉਸਦੇ ਕੀ ਕੰਮ ਹੈ ਭਾਵ ਕੀ ਉਹ ਘੋੜੀ ਤੇ ਚੜ੍ਹ ਨਾ ਸਕੇਗਾ ਕਿਉਂਕਿ ਮਨ ਅਸਵਾਰ ਹੈ ਅਸਵਾਰੀ ਕਦੇ ਕੀਤੀ ਨਹੀਂ ਹੈ ਮਨ ਅਸਵਾਰ ਦਾ ਇਹੀ ਅਰਥ ਹੈ ਇੱਥੇ ਅਨਾੜੀ ਅਸਵਾਰ ਹੈ ਕੀ ਦਿੱਤੇ ਅਰਥ ਉੱਤੇ ਵੇਖ ਲਓ ਪੋਥੀ ਵਿਚ ਭਲਾ ਦੇਖੀਏ ਕੀ ਹੈ ਹਾਂਜੀ ਬਸ ਠੀਕ ਹੈ ਅਨਾੜੀ ਅਸਵਾਰ ਉਸਨੂੰ ਕਿੰਨਾ ਤੇਜ਼ ਘੋੜਾ ਦੇ ਦਿਓ ਕਿੰਨਾ ਫੁਰਤੀਲਾ ਘੋੜਾ ਦੇ ਦਿਓ ਕਿੰਨਾ ਸ਼ਿੰਗਾਰ ਕੇ ਘੋੜਾ ਦੇ ਦਿਓ ਕਿੰਨਾ ਤਿਆਰ ਵਰਤਿਆਰ ਕਰਕੇ ਘੋੜਾ ਦੇ ਦਿਓ ਘੋੜੇ ਨੂੰ ਕੀ ਕਰੇਗਾ ਸਵਾਰੀ ਕਰਨੀ ਤੇ ਜਾਣਦਾ ਕੋਈ ਨਹੀਂ ਭਾਵ ਮੇਲ ਨਹੀਂ ਬੈਠੇਗਾ ਤਿਆਰ ਘੋੜੇ ਦਾ ਤੇ ਜਿਹੜਾ ਸਵਾਰ ਪੂਰਾ ਨਹੀਂ ਹੈ ਉਹਨਾਂ ਦੋਹਾਂ ਦਾ ਮੇਲ ਕੋਈ ਨਹੀਂ ਹੈ ਜੇ ਬਿਠਾ ਦਿਓਗੇ ਤੇ ਡਿੱਗੇਗਾ ਇਵੇਂ ਕਹਿੰਦੇ ਨੇ ਇਹਨਾਂ ਦਾ ਵੀ ਕੋਈ ਮੇਲ ਨਹੀਂ ਕਿਹਦਾ ਸਾਕਤ ਦਾ ਤੇ ਸੇਵਕ ਦਾ ਹਾਂਜੀ
ਜਿਉਂ ਕਾ ਪੁਰਖ ਪੁਚਾਰੇ ਨਾਰੀ
ਜਿਉਂ ਕਾ ਪੁਰਖ ਪੁਚਾਰੇ ਨਾਰੀ ਕਾ ਪੁਰਖ ਕਹਿੰਦੇ ਨੇ ਹੀਜੜੇ ਨੂੰ ਖੁਸਰਾ ਹੀਜੜਾ ਪੁਚਾਰੇ ਪਿਆਰ ਕਰੇ ਤੋ ਵੀ ਕਹਿੰਦੇ ਨੇ ਕਾ ਪੁਰਖ ਨਾਰੀ ਨਾਲ ਪਿਆਰ ਨਹੀਂ ਕਰ ਸਕਦਾ
ਹਾਂਜੀ ਬੈਲ ਕੋ ਨੇਤਰਾ ਪਾਏ ਦੁਹਾਵੇ
ਬੈਲ ਕੋ ਨੇਤਰਾ ਪਾਏ ਦੁਹਾਵੇ ਨੇਤਰਾ ਜਾਣਦੇ ਹੋ ਕੀ ਹੁੰਦਾ ਇੰਡੀਆ ਜੇ ਹਾਂਜੀ ਰੱਸੀ ਹੁੰਦੀ ਹੈ ਗਊ ਨੂੰ ਚੋਣਾ ਹੋਵੇ ਨਾ ਤੇ ਕਈ ਵਾਰੀ ਗਊ ਛੱਡ ਛੁੱਡ ਮਾਰਦੀ ਹੈ ਜਾਂ ਦੁੱਧ ਛੇਤੀ ਨਹੀਂ ਦਿੰਦੀ ਤੇ ਪਿਛਲੀਆਂ ਲੱਤਾਂ ਨੂੰ ਰੱਸਾ ਬੰਨ ਦਿੰਦੇ ਨੇ ਉਹਨੂੰ ਨੇਤਰਾ ਆਖਦੇ ਤੋ ਗਊ ਨੂੰ ਚੋਣ ਲੱਗੇ ਪਹਿਲਾਂ ਨੇਤਰਾ ਪਾ ਲੈਂਦੇ ਨੇ ਪੂਛ ਪਾਛ ਵੀ ਨਹੀਂ ਮਾਰਦੀ ਫਿਰ ਤੇ ਉਂਝ ਵੀ ਆਰਾਮ ਨਾਲ ਫਿਰ ਦੁੱਧ ਚੋ ਲੈਂਦੇ ਨੇ ਤੋ ਆਖਦੇ ਨੇ ਨੇਤਰਾ ਕਹਿੰਦੇ ਨੇ ਨੇਤਰਾ ਹੁਣ ਕੋਈ ਪਾ ਲਵੇ ਬੈਲ ਨੂੰ ਗਊ ਦੀ ਥਾਂ ਪਾ ਲਵੇ ਬੈਲ ਨੂੰ ਪਾ ਲਵੇ ਨੇਤਰਾ ਬੈਲ ਕਹੋ ਨੇਤਰਾ ਪਾਏ ਤੇ ਫਿਰ ਦੁਹਾਵੇ ਉਹਨੂੰ ਚੋਣ ਲੱਗੇ ਤੋ ਕਿੱਥੋਂ ਦੁੱਧ ਆਏਗਾ ਬੈਲ ਤੋਂ ਥੋੜਾ ਦੁੱਧ ਆ ਜਾਣਾ ਤੋ ਕਹਿੰਦੇ ਨੇ ਇਹ ਮੁਮਕਿਨ ਨਹੀਂ ਹੈ ਇਸੇ ਤਰ੍ਹਾਂ ਉਹ ਸਾਥ ਵੀ ਮੁਮਕਿਨ ਨਹੀਂ ਹੈ ਕਿਹਦਾ ਸਾਥ ਮੁਮਕਿਨ ਨਹੀਂ ਹੈ ਦਾਸ ਦਾ ਤੇ ਸਾਕ ਦਾ ਉਹ ਵੀ ਮੁਮਕਿਨ ਨਹੀਂ ਹੈ ਜਿਵੇਂ ਇਹ ਵੀ ਮੁਮਕਿਨ ਨਹੀਂ ਹੈ ਨਾ ਪੋਸੀਬਲ ਨਹੀਂ ਹੈ ਉਹ ਵੀ ਪੋਸੀਬਲ ਨਹੀਂ ਹੈ
ਗਊ ਚਰ ਸਿੰਘ ਪਾਛੇ ਪਾਵੇ
ਗਊ ਚਰ ਗਊ ਤੇ ਚੜ ਕੇ गऊ चर, चर दा मतलब चरना नहीं है, चढ़ सवारी करके। कोई सवारी करे गऊ दी ते सिंह कहंदे ने शेर नू, ते सवारी करके गऊ ते शेर पिछे भजावे गऊ नू, शेर दा शिकार करन तुर पवे। गऊ चर, गऊ ते चढ़ के, गऊ चढ़ सिंह पाछे शेर दे पिछे पावे दुड़ावे। गां दी सवारी करके ते गां नू दुड़ावे शेर दे पिछे, हुण गां किथे मुकाबला करेगी शेर दा? तो कहंदे ने मुमकिन नहीं है। तो इसे तरह भाई ओ भी मुमकिन नहीं है, ओ साथ भी मुमकिन नहीं है। हां जी,
गाडर ले काम तेन कर पूजी,
गाडर ले काम तेन कर पूजी। गाडर आखदे ने पेड़ नू, गाडर पेड़, काम तेन गऊ। हुण ए ना समझ लेना कि सतगुरु ए समझा रहे ने कि काम तेन वर्गी कोई चीज है ते ओदे मूहरे जे अरदासां करोगे ते कुछ मिल जाएगा, नहीं। ओ ते कहंदे ने तुसी मन लई है काम तेन, कोई गऊ मन लई है, तुसी ख्याली सुपने बना लेने कि काम तेन भी हुंदी है। पर जे कोई पेड़ नू काम तेन मन के पूछण लग पवे कि भाई इस तो कुछ प्राप्ति कर लवां, तो किवें होएगी? हुण मैं तुहानू दसां, काम तेन गऊ नू ना जानना। सुखमनी साहब अंदर सतगुरां ने बड़ा सोझी दा शब्द पंक्ति दिती है, काम तेन ए हर हर नाम, हरी दा नाम ही काम तेन है। काम तेन कोई वखरी नहीं, ओते समझा दिता है सतगुरां ने, पंचम पातशाह दी तुक है। इथे भी पंचम पातशाह दे शब्द ते बुझारतां पुजण वालियां ने। हुण आ तुक पढ़ के कोई कह दे कि इथे ते सतगुरां ने कह काम तेन वर्गी चीज है, तो गलत टपला खा जाएगा। भाव की ए बाणी थां थां ते चितार दिए कि काम तेन वर्गी कोई चीज नहीं है, काम तेन ए हरी दा नाम ही काम तेन है, इसे तो ही सारियां इच्छा पूरियां होंदियां ने। काम तेन दी तलाश च निकलोगे ते जिंदगी बर्बाद कोई करेगा, समा बर्बाद करेगा। काम तेन कुछ है नहीं, कोई गऊ तुहाडी इच्छा पूरी नहीं कर सकदी। गऊ दी बेचारी अपनी इच्छा पूरी नहीं हुई, ओ पई है जूनी विच पशुआं दे, ओदी इच्छा पूरी हुंदी ते ओ पशुआं दी जून चो निकलदी, फिर तुहाडी इच्छा पूरी करदी। ओदी इच्छा नहीं पूरी हो रही, तुहाडी की करेगी? तो काम तेन आख्या जे कोई पेड़ नू मन लवे काम तेन ते पेड़ दी पूजा करन लग पवे, तो भाई ये भी मेल नहीं खांदा, पेड़ कदे काम तेन हो नहीं सकदी। हां जी,
सब दे को तावे बिन पूंजी,
सौदे को तावे बिन पूंजी। पूंजी कहिंदे ने पैसे, तावे दौड़े बाजार च सौदा खरीदण दौड़े, बिना पैसिया तो कोई देगा सौदा? दुकान ते जाओ कुछ खरीदना, बगैर पैसे तो कुछ नहीं देंदा, कोई नहीं हथ फड़ावेगा कुछ। तो बिन सौदे को तावे, सौदा सौदे लई तावे दौड़े, बिन पूंजी बगैर पैसिया तो खाली जेब लैके कोई जावे दुकान ते, कोई देंदा माल नहीं देंदा। तो कहिंदे ने हां जी,
नानक राम नाम जप चीत,
नानक राम नाम जप चीत सिमर स्वामी हरि सा मीत, नानक राम नाम जप जी। हे नानक, राम नाम तू हृदय विच जप, हृदय विच उसनु चेते कर, सिमर स्वामी उस मालिक नु सदा चेते कर, हरि सा मीत हरि वर्गे मित्र नु तू सदा हृदय विच चेते कर। हां जी, एही सब इच्छावां पूरी करेगा। हां जी,
गौड़ी मेला पंजवां, सामत निर्मल कहत धीर, राम रसायन पीवत बीर, हर के चरण हृदय कर ओट, जन्म मरण ते होवत छोट, रहाओ सो तन निर्मल जित उपजे ना पाप, राम रंग निर्मल प्रताप, साध संग मिट जात विकार, सब ते ऊच ए हो उपकार, प्रेम भक्ति राते गोपाल, नानक जाचे सादर वाल। सामत निर्मल कहियत तीर, राम रसायन पीवत बीर,
सामत निर्मल कहियत तीर, सा ओही मत बुद्धि, सा मत निर्मल, ओ अकल ओ बुद्धि निर्मले, केड़ी बुद्धि? तीर, तीर कहिंदे ने तीरज वाली, ओ मत ओ बुद्धि जड़ी कुछ तीरज रखदी है, ओ निर्मले ओ मत निर्मले। तीरज एक वड्डा गुण दस रहे ने इथे इस शब्द विच, तीरज सबर, तीरज सबर संतोख, ए दो गल्लां तीरज विच मौजूद ने। तीरज तो भाव सबर संतोख, तो जेड़ी बुद्धि जेड़ी मत तीरज वाली है ओ निर्मल है, क्योंकि तीरज वाली बुद्धि कुछ पा सकती है। राम रसायन पीवत बीर, बीर तो भाव हे वीर, हे मेरे वीर, वीर दा मतलब की है? वीर, जिवें आपां कह दिंदे वीरा, हे मेरे वीर है मेरे सत्संगी वीर। राम रसायन पीवत, राम रसायन पीण नाल निर्मल कहियत तीर, राम रसायन पीण नाल बुद्धि निर्मल होवेगी ते बुद्धि तीरज वाली होवेगी। राम रसायन की है? रस आयन, रसां दा घर, रसां दा घर दा की मतलब? सब नाल उच्चा रस, रसां विचों सब नाल उच्चा रस है राम, राम दा नाम। तो राम रसायन दा मतलब की हुंदा है? राम दा नाम लेना, नाम जपना, ए सारयां रसां नाल उच्चा रस है। ते जड़ा ए रस पींदा है ना, कहिंदे ने ओदी जड़ी मत निर्मल हो जांदी है ते तीरज वाली हो जांदी। तो इस तुक विच दो गल्लां समझ आई। ਆ। ਪਹਿਲੀ ਗੱਲ ਤਾਂ ਇਹ ਦੱਸੀ ਹੈ ਕਿ ਸਾਰੇ ਰਸਾਂ ਚੋਂ ਵੱਡਾ ਰਸ ਏ ਰਾਮ ਨਾਮ ਦਾ ਰਸ, ਈਸ਼ਵਰ ਦੇ ਨਾਮ ਦਾ ਰਸ, ਇਹ ਸਾਰੇ ਨਾਲੋਂ ਵੱਡਾ ਰਸ ਏ। ਰਾਮ ਰਸਾਇਣ ਦਾ ਇਹ ਮਤਲਬ ਹੁੰਦਾ ਹੈ, ਉੱਚਾ ਰਸ, ਵੱਡਾ ਰਸ, ਮਹਾਨ ਰਸ, ਸਾਰੇ ਰਸਾਂ ਨਾਲੋਂ ਸ੍ਰੇਸ਼ਟ ਰਸ ਇਹ ਰਾਮ ਨਾਮ। ਰਾਮ ਰਸਾਇਣ ਕਈ ਵਾਰੀ ਆਏਗਾ ਬਾਣੀ ਵਿਚ, ਅਨੇਕਾਂ ਵਾਰੀ ਆਉਂਦਾ। ਮਤਲਬ ਇਹ ਜਦੋਂ ਆਪਾਂ ਕਹਿ ਦਿੰਦੇ ਹਾਂ ਰਸਾਂ ਦਾ ਘਰ, ਸਭ ਨਾਲੋਂ ਉੱਚਾ ਰਸ ਇਹੀ ਰਸ ਏ। ਤਾਂ ਕਹਿੰਦੇ ਨੇ ਜਿਸ ਨੂੰ ਪਰਮੇਸ਼ਰ ਦਾ ਨਾਮ ਸਾਰੇ ਨਾਲੋਂ ਉੱਚਾ ਰਸ ਦਿਸਣ ਲੱਗ ਪੈਂਦਾ ਹੈ, ਜਿਸ ਲਈ ਇਹ ਉੱਚਾ ਰਸ ਬਣ ਜਾਂਦਾ ਹੈ, ਉਸ ਦੀ ਮਤ ਨਿਰਮਲ ਹੋ ਜਾਂਦੀ ਹੈ, ਉਸ ਦੀ ਮਤ ਧੀਰਜ ਵਾਲੀ ਹੋ ਜਾਂਦੀ ਹੈ, ਭਾਵ ਉਹ ਅੰਦਰੋਂ ਨਿਰਮਲ ਹੋ ਜਾਂਦਾ ਹੈ ਤੇ ਸਹਿਜ ਸੰਤੋਖ ਇਹ ਗੁਣ ਉਹਦੇ ਅੰਦਰ ਵਸ ਜਾਂਦੇ ਨੇ, ਰੱਬੀ ਗੁਣ ਜੋ ਬੜੇ ਜ਼ਰੂਰੀ ਨੇ ਪ੍ਰਾਪਤੀ ਲਈ। ਹਾਂਜੀ।
ਹਰ ਕੇ ਚਰਨ ਹਿਰਦੇ ਕਰ ਓਟ, ਜਨਮ ਮਰਨ ਤੇ ਹੋਵਤ ਛੋਟ ਰਹਾਓ।
ਹਰ ਕੇ ਚਰਨ ਹਿਰਦੇ ਕਰ ਓਟ, ਹਿਰਦੇ ਹਿਰਦੇ ਵਿੱਚ ਕਰ ਬਣਾ ਲੈ ਓਟ ਆਸਰਾ। ਹਰੀ ਕੇ ਚਰਨ ਈਸ਼ਵਰ ਦੇ ਧਿਆਨ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈ। ਈਸ਼ਵਰ ਦੇ ਧਿਆਨ ਨੂੰ ਹਿਰਦੇ ਵਿੱਚ ਟਿਕਾਉਣਾ, ਇਹ ਤੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈ। ਇਸ ਤਰ੍ਹਾਂ ਕਰਨ ਨਾਲ, ਧਿਆਨ ਨੂੰ, ਪਰਮੇਸ਼ਰ ਦੇ ਧਿਆਨ ਨੂੰ ਆਸਰਾ ਬਣਾਉਣ ਨਾਲ ਕੀ ਹੋਏਗਾ, ਜਨਮ ਮਰਨ ਤੇ ਹੋਵਤ ਛੋਟ। ਛੋਟ ਦਾ ਮਤਲਬ ਹੈ ਛੁਟਕਾਰਾ। ਛੋਟ ਦਾ ਮਤਲਬ ਕੀ ਹੈ? ਛੁਟਕਾਰਾ। ਜਨਮ ਮਰਨ ਤੋਂ ਛੁਟਕਾਰਾ ਹੋ ਜਾਏਗਾ, ਜਨਮ ਮਰਨ ਦੇ ਗੇੜ ਚੋਂ ਵੀ ਨਿਕਲ ਜਾਏਗਾ, ਨਾ ਜਨਮ ਹੋਏਗਾ ਨਾ ਮੁੜ ਮੌਤ ਹੋਏਗੀ।
ਸੋ ਤਾਂ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ।
ਹੁਣ ਦੱਸਦੇ ਨੇ ਤਨ ਨਿਰਮਲ ਕਿਸ ਨੂੰ ਆਖੇ। ਹੁਣ ਤੇ ਮਤ ਨਿਰਮਲ ਦੀ ਗੱਲ ਕੀਤੀ ਸੀ ਨਾ, ਪਹਿਲਾਂ ਮਤ ਨਿਰਮਲ ਦੀ ਗੱਲ ਕੀਤੀ, ਹੁਣ ਤਨ ਨਿਰਮਲ ਦੀ ਗੱਲ ਕਰ ਰਹੇ ਨੇ। ਮਤ ਨਿਰਮਲ ਕਿਵੇਂ ਹੋਈ ਸੀ ਇਹ ਵੀ ਦੱਸਿਆ ਰਾਮ ਰਸਾਇਣ ਨਾਲ, ਤੇ ਹੁਣ ਕਹਿੰਦੇ ਨੇ ਤਨ ਨਿਰਮਲ ਕੀਤਾ ਕਿਵੇਂ ਹੋਏਗਾ ਜਿਤ ਉਪਜੈ ਨਾ ਪਾਪ। ਤਨ ਨਾਲ ਜੇ ਪਾਪ ਨਾ ਕਮਾਈਏ ਤਾਂ ਤਨ ਨਿਰਮਲ ਹੈ। ਤੁਸੀਂ ਮੰਨ ਲਿਆ ਮੇਰੀ ਮਤ ਨਿਰਮਲ ਹੋ ਗਈ ਹੈ, ਪਰ ਤਨ ਤੇ ਅਜੇ ਪਾਪ ਕਮਾ ਰਿਹਾ ਹੈ, ਤਾਂ ਫਿਰ ਤਨ ਕਿਵੇਂ ਨਿਰਮਲ ਹੋਇਆ? ਤੋ ਤਨ ਕਿਵੇਂ ਨਿਰਮਲ ਹੋਏਗਾ ਅੱਗੇ ਦੱਸਦੇ ਨੇ, ਰਾਮ ਰੰਗ ਨਿਰਮਲ ਪਰਤਾ। ਰਾਮ ਰੰਗ ਪ੍ਰਭੂ ਦੇ, ਰਾਮ ਪ੍ਰਭੂ, ਰਾਮ ਰੰਗ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਣਾ, ਪ੍ਰਭੂ ਦਾ ਪਿਆਰ ਇਹ ਤਨ ਨੂੰ ਨਿਰਮਲ ਕਰੇਗਾ, ਇਹੀ ਹੈ ਪ੍ਰਤਾਪ। ਪ੍ਰਤਾਪ ਨਾਮਣਾ, ਇਸੇ ਨਾਲ ਤੇਰੀ ਇੱਜ਼ਤ ਹੈ, ਇਸੇ ਨਾਲ ਤੇਰਾ ਨਾਮਣਾ ਹੈ, ਇਸੇ ਨਾਲ ਹੀ ਪ੍ਰਭੂ ਦੇ ਪਿਆਰ ਨਾਲ ਹੀ ਤੇ ਤੂੰ ਇਹ ਮਨ ਦੇ ਕਰਮ ਛੁੱਟਣਗੇ, ਤਨ ਤੇਰਾ ਨਿਰਮਲ ਹੋਏਗਾ। ਹਾਂਜੀ। ਤੋ ਪਹਿਲਾਂ ਮਨ ਨਿਰਮਲ ਦੀ ਗੱਲ ਕੀਤੀ, ਫਿਰ ਤਨ ਨਿਰਮਲ ਦੀ। ਹਾਂਜੀ।
ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ।
ਤੋ ਕਹਿੰਦੇ ਨੇ ਵਿਕਾਰ ਕਿਵੇਂ ਮਿਟਣਗੇ ਫਿਰ? ਸਾਧ ਸੰਗ ਮਿਟ ਜਾਤ ਵਿਕਾਰ, ਵਿਕਾਰ ਮਿਟਦੇ ਨੇ ਸਾਧੂ ਜਨਾਂ ਦੀ ਸੰਗਤ ਸਦਾ ਕੀਤਿਆਂ। ਇਹ ਨਹੀਂ ਕਿ ਦਿਹਾੜੀ ਦੋ ਦਿਹਾੜੀ ਕਰ ਲਈ ਤੇ ਫਿਰ ਛੱਡ ਦਿੱਤੀ। ਜੇ ਸਾਧੂ ਜਨਾਂ ਦੀ ਸੰਗਤ, ਜੁੜਿਆ ਹੋਇਆਂ ਦੀ ਸੰਗਤ ਸਦਾ ਪ੍ਰਾਪਤ ਰਹੇ ਤੇ ਵਿਕਾਰ ਵੀ ਮਿਟ ਜਾ ਸਕਦੇ ਨੇ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਹੁਣ ਮੈਂ ਇੱਕ ਗੱਲ ਦੱਸ ਦਿਆਂ, ਉਪਕਾਰ ਦੂਸਰੇ ਤੇ ਭਲਾਈ ਕਰ, ਕੋਈ ਦੂਸਰੇ ਤੇ ਭਲਾਈ ਕਰ ਸਕਦਾ ਹੈ ਔਰ ਉਹ ਸਾਰੇ ਨਾਲੋਂ ਉੱਚੀ ਭਲਾਈ ਹੋਏਗੀ। ਉਹ ਕੀ ਭਲਾਈ ਏ ਕਿ ਕਿਸੇ ਨੂੰ ਕੋਈ ਜੁੜਿਆ ਹੋਵੇ, ਉਹਦੇ ਲਈ ਵੱਡੀ ਇਹੀ ਭਲਾਈ ਏ ਕਿ ਉਹ ਵਿਕਾਰੀ ਮਨੁੱਖ ਨੂੰ ਸੰਗਤ ਬਖਸ਼ੇ ਤੇ ਉਹਦੇ ਵਿਕਾਰ ਤੋੜੇ। ਸਭ ਤੇ ਊਚ, ਸਾਰੇ ਨਾਲੋਂ ਵੱਡਾ ਉੱਚਾ ਇਹੀ ਏ ਕਿ ਕਿਸੇ ਨੂੰ ਸਾਧ ਸੰਗਤ ਵਿੱਚ ਲੈ ਜਾਣਾ, ਸਾਧ ਸੰਗਤ ਬਖਸ਼ਣੀ, ਇਹ ਉਹਦੇ ਤੇ ਵੱਡਾ ਉਪਕਾਰ ਏ ਕਿਉਂਕਿ ਸਾਧ ਸੰਗਤ ਵਿੱਚ ਮਿਟ ਜਾਤ ਵਿਕਾਰ। ਹੁਣ ਕਈ ਇਸ ਨੂੰ ਇਸ ਤਰ੍ਹਾਂ ਲੈਂਦੇ ਨੇ ਕਿ ਆਪਣੇ ਆਪ ਤੇ ਵੱਡਾ ਉਪਕਾਰ ਕਰਨਾ ਹੈ, ਸਾਧ ਸੰਗਤ ਵਿੱਚ ਪਹੁੰਚ ਜਾਣਾ, ਲੇਕਿਨ ਉਪਕਾਰ ਜਨਰਲੀ ਲਿਆ ਜਾਂਦਾ ਹੈ ਕਿਸੇ ਦੂਸਰੇ ਦੀ ਸਹਾਇਤਾ, ਕਿਸੇ ਦੂਸਰੇ ਤੇ ਉਪਕਾਰ। ਕਹਿੰਦੇ ਨੇ ਤੁਸੀਂ ਕਿਸੇ ਦਾ ਉਪਕਾਰ ਕਿਸ ਤਰ੍ਹਾਂ ਕਰ ਸਕਦੇ ਹੋ? ਕਿਸੇ ਨੂੰ ਸਾਧ ਸੰਗਤ ਵਿੱਚ ਲੈ ਜਾਓ, ਵਿਕਾਰੀ ਮਨੁੱਖ ਨੂੰ, ਤੇ ਉਸ ਨੂੰ ਸਾਧ ਸੰਗਤ ਦੀ ਆਦਤ ਪਾ ਦਿਓ, ਉਹਦੇ ਵਿਕਾਰ ਮਿਟ ਜਾਣਗੇ, ਇਹ ਵੱਡਾ ਉਪਕਾਰ ਹੈ। ਜੁੜਿਆ ਹੋਇਆਂ ਦੀ ਸੰਗਤ ਵਿੱਚ ਵਿਕਾਰੀ ਨੂੰ ਲੈ ਜਾਣਾ ਇੱਕ ਵੱਡਾ ਉਪਕਾਰ ਹੈ ਕਰਨਾ, ਉਸ ਤੇ ਤੁਸੀਂ ਵੱਡਾ ਉਪਕਾਰ ਕੀਤਾ। ਔਰ ਜਿਹੜਾ ਉਪਕਾਰ ਤੁਸੀਂ ਦੂਸਰੇ ਤੇ ਕਰਦੇ ਹੋ ਉਹਦਾ ਫਲ ਤੁਹਾਨੂੰ ਵੀ ਪ੍ਰਾਪਤ ਹੈ। ਕਿਸੇ ਨੂੰ ਮਾੜੀ ਸੰਗਤ ਵਿੱਚੋਂ ਭਲੀ ਸੰਗਤ ਵਿੱਚ ਲਿਆਉਣਾ ਇਹ ਵੱਡਾ ਉਪਕਾਰ ਹੈ, ਦੂਸਰੇ ਤੇ ਅਤੇ ਮਹਾ ਉਪਕਾਰ ਆਪਣੇ ਤੇ ਵੀ ਹੈ।
ਹਾਂਜੀ। ਪ੍ਰੇਮ ਭਗਤੀ ਰਾਤੇ ਗੋਪਾਲ, ਨਾਨਕ ਜਾਚੈ ਸਾਧਰ ਵਾਲ।
ਪ੍ਰੇਮ ਭਗਤੀ ਰਾਤੇ ਗੋਪਾਲ, ਨਾਨਕ ਜਾਚੈ ਸਾਧਰ ਵਾਲ। ਪ੍ਰੇਮ ਭਗਤੀ ਰਾਤੇ, ਰਾਤੇ ਰੰਗੇ ਹੋਏ ਗੋਪਾਲ, ਜਿਹੜੇ ਸਾਧ ਜਨ ਨੇ ਨਾ ਉਹ ਸਦਾ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਰਹਿੰਦੇ। ਪ੍ਰੇਮ ਭਗਤੀ ਰਾਤੇ ਗੋਪਾਲ, ਕੌਣ ਰੰਗੇ ਰਹਿੰਦੇ ਨੇ? ਗੋਪਾਲ ਆਇਆ ਪ੍ਰਭੂ ਲਈ। ਪ੍ਰੇਮ ਭਗਤੀ ਰਾਤੇ ਰੰਗੇ ਰਹਿੰਦੇ ਨੇ ਗੋਪਾਲ, ਪ੍ਰਭੂ ਦੀ ਪ੍ਰੇਮ ਭਗਤੀ ਵਿੱਚ ਰੰਗੇ ਰਹਿੰਦੇ ਨੇ ਕੌਣ? ਤੋ ਅਗਲੀ ਤੁਕ ਵਿੱਚ ਦੱਸਿਆ ਸਾਧ, ਸਾਧ ਲਫ਼ਜ਼ ਆਇਆ, ਸਾਧ ਜਨ ਸਦਾਈ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਰਹਿੰਦੇ ਨੇ। ਤੇ ਨਾਨਕ ਉਹਨਾਂ ਸਾਧ ਜਨਾਂ ਦੀ ਧੂੜ ਮੰਗਦਾ ਹੈ। ਨਾਨਕ ਜਾਚੈ ਲੋਚਦਾ ਹੈ, ਜਾਚੈ ਲੋਚਦਾ ਹੈ, ਮੰਗਦਾ ਹੈ, ਤਾਂਗ ਰੱਖਦਾ ਹੈ ਸਾਧ ਰਵਾਲ। ਐਸੇ ਸਾਧੂ ਜਨ ਜੋ ਰੰਗੇ ਹੋਏ ਨੇ ਪ੍ਰਭੂ ਦੇ ਪ੍ਰੇਮ ਵਿੱਚ, ਉਹਨਾਂ ਦੀ ਚਰਨ ਧੂੜ ਲੋੜਦਾ ਹੈ। ਭਾਵ ਐਸੇ ਸਾਧ ਜਨਾਂ ਦੀ ਬੜੀ ਮਹਾਨਤਾ ਦੱਸੀ ਹੈ ਗੁਰੂ ਨਾਨਕ ਪਾਤਸ਼ਾਹ।
ਗਾੜੀ ਮਹਿਲਾ ਪੰਜਵਾਂ, ਐਸੀ ਪ੍ਰੀਤ ਗਵੰਤ ਸਿਉ ਲਾਗੀ, ਮੇਲੇ ਪੂਰਨ ਬੜਭਾਗੀ ਰਹਾ, ਭਰਤਾ ਪੇਖ ਵਿਕਸੇ ਜਿਉ ਨਾਰੀ, ਤਿਉ ਹਰ ਜਨ ਜੀਵੇ ਨਾਮ ਚਿਤਾਰੀ, ਪੂਤ ਪੇਖ ਜਿਉ ਜੀਵਤ ਮਾਤਾ, ਹੋਤ ਪਾਤ ਜਨ ਹਰ ਸਿਉ ਰਾਤਾ, ਲੋਭੀ ਆਨੰਦ ਕਰੇ ਪੇਖ ਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਬਿਸਰ ਨਹੀਂ ਇਕ ਤਿਲ ਦਾਰ, ਨਾਨਕੇ ਪ੍ਰਭ ਪ੍ਰਾਨ ਆਧਾਰ। ਐਸੀ ਪ੍ਰੀਤ ਗੋਵਿੰਦ ਸਿਉ ਲਾਗੀ, ਮੇਲ ਲੈ ਪੂਰਨ ਬੜਭਾਗੀ,
ਐਸੀ ਪ੍ਰੀਤ ਗੋਵਿੰਦ ਸਿਉ ਲਾਗੀ, ਮੇਲ ਲੈ ਪੂਰਨ ਵਡਭਾਗੀ। ਐਸੀ ਪ੍ਰੀਤ ਗੋਵਿੰਦ ਸਿਉ ਲਾਗੀ, ਐਸਾ ਪ੍ਰੇਮ ਲੱਗ ਗਿਆ ਹੈ ਉਸ ਪਰਮੇਸ਼ਰ ਨਾਲ, ਮੇਲ ਲੈ ਪੂਰਨ ਵਡਭਾਗੀ, ਉਹ ਪੂਰਨ ਪ੍ਰਭੂ ਮੈਨੂੰ ਮੇਰੇ ਵੱਡੇ ਭਾਗਾਂ ਨਾਲ ਇਸ ਪ੍ਰੀਤ ਦਾ ਸਦਕਾ ਆਪਣੇ ਨਾਲ ਮੇਲ ਲੈ, ਮੇਲ ਲੈ, ਮੇਲ ਲੈਂਦਾ ਹੈ ਕੌਣ? ਪਰਮੇਸ਼ਰ ਪੂਰਨ ਪ੍ਰਭੂ ਆਪਣੇ ਨਾਲ ਮੇਲ ਲੈਂਦਾ ਹੈ। ਮੈਂ ਵਡਭਾਗੀ ਨੂੰ ਕਿਉਂ ਹੋ ਗਿਆ ਮੈਂ ਵਡਭਾਗੀ? ਕਿਉਂਕਿ ਪ੍ਰੀਤ ਗੋਵਿੰਦ ਸਿਉ ਲਾਗੀ, ਮੇਰੇ ਭਾਗ ਜਾ ਗਏ, ਮੇਰੇ ਅੰਦਰ ਪ੍ਰੀਤ ਜਾ ਗਈ ਪਰਮੇਸ਼ਰ ਲਈ, ਤੋ ਪੂਰਨ ਪ੍ਰਭੂ ਨੇ ਇਸ ਪ੍ਰੀਤ ਦਾ ਸਦਕਾ ਮੈਨੂੰ ਆਪਣੇ ਨਾਲ ਮੇਲ ਲਿਆ, ਮੈਨੂੰ ਨੇੜਤਾ ਬਖਸ਼ੀ। ਤੋ ਕਹਿੰਦੇ ਨੇ ਪ੍ਰੀਤ ਕਿਹੋ ਜਿਹੀ ਹੈ, ਭਗਤ ਦੀ ਤੇ ਪਰਮੇਸ਼ਰ ਦੀ ਪ੍ਰੀਤ ਕਿਹੋ ਜਿਹੀ ਹੈ? ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਇਸ ਤਰ੍ਹਾਂ ਵੇਖੋ, ਜਿਵੇਂ ਭਰਤਾ ਪੇਖ ਬਿਗਸੈ ਜਿਉ ਨਾਰੀ। ਭਰਤਾ ਕਹਿੰਦੇ ਨੇ ਖਾਵੰਦ ਨੂੰ, ਹਸਬੰਡ, ਭਰਤਾ ਪਤੀ। ਪੇਖ ਵੇਖ ਕੇ ਬਿਗਸੈ ਖੁਸ਼ ਹੁੰਦੀ ਹੈ ਜਿਉ ਨਾਰੀ। ਇੱਕ ਪਤੀਵ੍ਰਤਾ ਇਸਤਰੀ ਨੂੰ ਆਪਣੇ ਪਤੀ ਨਾਲ ਬੜਾ ਪ੍ਰੇਮ ਹੈ, ਉਹ ਵੇਖਦੀ ਹੈ ਪਤੀ ਨੂੰ ਤੇ ਖਿੜ ਜਾਂਦੀ ਹੈ। ਇਵੇਂ ਭਗਤ ਵੀ ਪਤੀਵ੍ਰਤਾਈ ਹੈ, ਉਹਦਾ ਪਤੀ ਪਰਮੇਸ਼ਰ ਹੈ। ਜਿਉ ਹੀ ਹਿਰਦੇ ਰੂਪੀ ਸੁਰਤ ਰੂਪੀ ਦਰਸ਼ਨ ਕਰਦਾ ਹੈ ਪ੍ਰਭੂ ਦੇ, ਨਾਮ ਰੂਪੀ ਦਰਸ਼ਨ ਕਰਦਾ ਹੈ ਪ੍ਰਭੂ ਦੇ, ਤੋ ਉਹ ਵੀ ਅੰਦਰੋਂ ਖਿੜ ਜਾਂਦਾ ਹੈ, ਉਸਦੇ ਅੰਦਰ ਵੀ ਖੇੜਾ ਆ ਜਾਂਦਾ ਹੈ। ਸੁਰਤ ਰਾਹੀਂ, ਨਾਮ ਰਾਹੀਂ ਜਦੋਂ ਉਹ ਵੀ ਦਰਸ਼ਨ ਕਰਦਾ ਹੈ ਆਪਣੇ ਪਤੀ ਦੇ, ਤੇ ਉਹ ਵੀ ਖਿੜ ਜਾਂਦਾ ਹੈ, ਉਸਦੇ ਅੰਦਰ ਵੀ ਆਨੰਦ ਜਾਗਦਾ ਹੈ।
ਪੂਤ ਪੇਖ ਜਿਉ ਜੀਵਤ ਮਾਤਾ, ਪੋਤ ਪੋਤ ਜਨ ਹਰ ਸਿਉ ਰਾਤਾ।
ਫਿਰ ਆਖਦੇ ਨੇ ਪੂਤ ਪੇਖ ਪੁੱਤਰ ਨੂੰ ਵੇਖ ਕੇ, ਪੂਤ ਪੇਖ ਪੁੱਤਰ ਨੂੰ ਵੇਖ ਕੇ ਜਿਉ, ਜਿਵੇਂ ਜੀਵਤ ਮਾਤਾ, ਮਾਤਾ ਜਿਉਂਦੀ ਹੈ, ਮਾਤਾ ਦੀ ਜਿੰਦ ਪੁੱਤਰ ਏ, ਇਹ ਦੱਸ ਰਹੇ ਨੇ ਕਿ ਉਹ ਜਿਉਂਦੀ ਏ ਪੁੱਤਰ ਨੂੰ ਵੇਖ ਵੇਖ ਕੇ, ਪੁੱਤਰ ਓਲੇ ਹੋ ਜਾਏ ਅੱਖਾਂ ਤੋਂ ਤੇ ਜਿਵੇਂ ਮੌਤ ਹੀ ਆ ਗਈ ਏ। ਪੂਤ ਪੇਖ ਜਿਉ ਜੀਵਤ ਮਾਤਾ, ਓਤ ਪੋਤ, ਓਤ ਪੋਤ ਕਹਿੰਦੇ ਨੇ ਤਾਣਾ ਪੇਟਾ, ਆ ਕੱਪੜਾ ਬੁਣਿਆ ਹੁੰਦਾ ਨਾ, ਇਹਦੇ ਚ ਕਈ ਧਾਗੇ ਤੇ ਸਿੱਧੇ ਜਾਂਦੇ ਨੇ ਤੇ ਕਈ ਅਕਰੋਸ ਜਾਂਦੇ ਨੇ, ਇਹਦਾ ਟਿੱਡ, ਇਹ ਆ ਤਾਣਾ ਪੇਟਾ, ਗੁੰਦੇ ਹੁੰਦੇ ਨੇ ਆਪਸ ਵਿੱਚ, ਇਹਨੂੰ ਕਹੀ ਦਾ ਓਤ ਪੋਤ, ਤਾਣਾ ਪੇਟਾ। ਜਿਵੇਂ ਤਾਣਾ ਪੇਟਾ ਕਿਵੇਂ ਗੁੰਦਿਆ ਹੁੰਦਾ ਹੈ ਆਪਸ ਵਿੱਚ, ਇਹ ਧਾਗੇ ਕਿਵੇਂ ਇੰਟਰਵੋਵਨ ਹੁੰਦੇ ਨੇ, ਕਿਵੇਂ ਗੁੰਦੇ ਹੁੰਦੇ ਨੇ ਇੱਕ ਦੂਜੇ ਵਿੱਚ, ਇਹੋ ਜਿਹੀ ਨੇੜਤਾ ਹੁੰਦੀ ਏ ਪਿਆਰੇ ਦੀ ਆਪਣੇ ਪ੍ਰੀਤਮ ਨਾਲ। ਉਹ ਵੀ ਪ੍ਰੀਤਮ ਨਾਲ ਇੰਜ ਗੁੰਦਿਆ ਹੁੰਦਾ ਹੈ, ਪ੍ਰੇਮ ਕਰਕੇ ਗੁੰਦਿਆ। ਤੋ ਕਹਿੰਦੇ ਨੇ ਕਿ ਓਤ ਪੋਤ ਜਨ ਹਰ ਸਿਉ ਰਾਤਾ, ਜਨ ਸੇਵਕ ਹਰ ਸਿਉ ਪ੍ਰਭੂ ਨਾਲ ਰਾਤਾ ਜੁੜਿਆ ਹੁੰਦਾ ਹੈ, ਪ੍ਰੇਮ ਵਿੱਚ ਜੁੜਿਆ ਹੁੰਦਾ। ਸੇਵਕ ਵੀ ਪਰਮੇਸ਼ਰ ਨਾਲ ਇਸੇ ਤਰ੍ਹਾਂ ਪ੍ਰੇਮ ਵਿੱਚ ਜੁੜਿਆ ਹੁੰਦਾ ਹੈ, ਇਤਨਾ ਨਜ਼ਦੀਕੀ ਹੁੰਦਾ ਹੈ ਜਿਵੇਂ ਤਾਣਾ ਤੇ ਪੇਟਾ ਇੱਕ ਦੂਜੇ ਨਾਲ ਗੁੰਦਿਆ ਹੁੰਦਾ, ਬਸ ਪ੍ਰਭੂ ਵਿੱਚ ਉਹ ਇਵੇਂ ਗੁੰਦਿਆ ਹੁੰਦਾ। ਨਖੇੜ ਨਹੀਂ ਸਕਦੇ, ਕੱਪੜਾ ਪਾਟ ਜਾਏਗਾ, ਤਾਣੇ ਪੇਟੇ ਨੂੰ ਜੁਦਾ ਕਰੋਗੇ ਕੱਪੜਾ ਪਾਟ ਜਾਏਗਾ। ਇਵੇਂ ਸੇਵਕ ਖੀਣ ਹੋ ਜਾਏਗਾ, ਖਤਮ ਹੋ ਜਾਏਗਾ, ਲੇਕਿਨ ਵਿਛੋੜਾ ਨਹੀਂ ਪਾਏਗਾ ਪ੍ਰਭੂ ਤੋਂ। ਇੰਜ ਗੁੰਦਿਆ ਹੁੰਦਾ ਹੈ ਪ੍ਰਭੂ ਨਾਲ, ਇਤਨਾ ਰੰਗਿਆ ਹੁੰਦਾ ਪ੍ਰਭੂ ਦੇ ਪਿਆਰ ਵਿੱਚ। ਉਹਨੂੰ ਆਖਦੇ ਨੇ, ਕਹਿੰਦੇ ਨੇ ਸੇਵਕ, ਓਤ ਪੋਤ ਜਨ ਹਰ ਸਿਉ ਰਾਤਾ। ਸੇਵਕ ਤਾਂ ਭਾਈ ਉਹ ਹੈ ਜਿਹੜਾ ਤਾਣੇ ਪੇਟੇ ਵਾਂਗੂ ਪਰੋਤਾ ਹੋਵੇ ਪ੍ਰਭੂ ਨਾਲ।
ਲੋਭੀ ਆਨੰਦ ਕਰੇ ਪੇਖਨਾ, ਜਨ ਚਰਨ ਕਮਲ ਸਿਉ ਲਾਗੋ ਮਨਾ।
ਲੋਭੀ, ਲੋਭੀ ਬੰਦਾ ਆਨੰਦ ਕਰੇ, ਬੜਾ ਖਿੜਦਾ, ਬੜਾ ਖੁਸ਼ ਹੁੰਦਾ ਹੈ। ਕਿਸ ਨੂੰ? ਪੇਖ ਤਨਾ, ਤਨ ਨੂੰ। ਮੈਂ ਵੇਖੇ ਨੇ ਕਈ ਇੰਡੀਆ ਵਿੱਚ ਸਵੇਰੇ ਉੱਠਦੇ ਸਾਰ ਤਿਜੋਰੀਆਂ ਖੋਲਦੇ ਨੇ, ਪਹਿਲਾਂ ਨੋਟ ਕੱਢ ਕੇ ਬਾਹਰ ਧੂਫ ਦਿੰਦੇ ਨੇ, ਪਾਣੀ ਛਿੜਕਦੇ ਨੇ, ਮੱਥੇ ਟੇਕਦੇ ਨੇ। ਮੈਂ ਪਤਾ ਨੀ ਤੁਸੀਂ ਵੇਖੇ ਹੋਣਾ, ਮੈਂ ਤੇ ਬਹੁਤ ਵਾਰੀ ਇੰਡੀਆ ਥਾਂ ਥਾਂ ਵੇਖੇ ਨੇ, ਇਸੇ ਤਰ੍ਹਾਂ ਹੀ ਹੁੰਦੇ, ਧੂਫਾਂ ਦਿੰਦੇ, ਪੂਜਾ ਕਰਦੇ ਨੋਟਾਂ ਦੀ, ਖਿੜ ਜਾਂਦੇ ਨੇ ਨੋਟ ਵੇਖ ਕੇ। ਤੋ ਕਹਿੰਦੇ ਨੇ ਕਿ ਜਿਹੜਾ ਲੋਭੀ ਬੰਦਾ ਹੈ, ਬੜਾ ਖਿੜਦਾ, ਆਨੰਦ ਵਿੱਚ ਆ ਜਾਂਦਾ ਹੈ, ਖਿੜਦਾ ਕਿਸ ਤਰ੍ਹਾਂ? ਆਨੰਦ ਕਰਾ, ਖਿੜਦਾ ਕਿੱਦਾਂ? ਪੇਖ ਵੇਖ ਕੇ ਤਨਾ, ਇਕੱਠੀ ਕੀਤੀ ਹੋਈ ਦੌਲਤ। ਲੇਕਿਨ ਜਨ ਜਿਹੜਾ ਸੇਵਕ ਹੈ, ਚਰਨ ਕਮਲ ਸਿਉ ਲਾਗੋ ਮਨਾ, ਸੇਵਕ ਦੀ ਦੌਲਤ ਹੀ ਹੋਰ ਹੈ। ਸੇਵਕ ਦੀ ਦੌਲਤ ਕਿਹੜੀ ਹੈ? ਚਰਨ ਕਮਲ ਪ੍ਰਭੂ ਦਾ ਧਿਆਨ। ਸੇਵਕ ਦੀ ਦੌਲਤ ਵੱਖਰੀ ਹੈ, ਉਹਦਾ ਮਨ ਉਸ ਦੌਲਤ ਵਿੱਚ ਲੱਗਾ ਹੈ। ਕਿਹੜੀ ਦੌਲਤ ਵਿੱਚ? ਪ੍ਰਭੂ ਦੇ ਧਿਆਨ ਵਿੱਚ, ਉਸ ਵਿੱਚ ਉਸਦਾ ਮਨ ਲੱਗਾ, ਇਹ ਉਹਦੇ ਲਈ ਦੌਲਤ ਹੈ। ਉਹ ਉਸ ਤਰ੍ਹਾਂ ਖੇਡਦਾ, ਉਹ ਪ੍ਰਭੂ ਵਿੱਚ ਧਿਆਨ ਜੋੜ ਕੇ ਖੇਡਦਾ, ਹਿਰਦਾ ਉਹਦਾ ਉਦੋਂ ਆਨੰਦ ਨਾਲ ਭਰਦਾ। ਤੋ ਕਹਿੰਦੇ ਨੇ ਇਹ ਫਰਕ ਹੈ, ਉਹਦਾ ਪਿਆਰ ਕਿਸੇ ਹੋਰ ਨਾਲ ਹੈ, ਸੇਵਕ ਦਾ ਪਿਆਰ ਕਿਸੇ ਹੋਰ ਨਾਲ ਹੈ। ਉਹ ਧਨ ਵੇਖ ਕੇ ਖੁਸ਼ ਹੁੰਦਾ, ਉਹ ਪ੍ਰਭੂ ਦੇ ਧਿਆਨ ਵਿੱਚ ਖੁਸ਼ ਹੁੰਦਾ, ਕਿਉਂਕਿ ਪਿਆਰ ਵੱਖੋ ਵੱਖਰੀ ਥਾਵੀਂ ਲੱਗਾ।
ਬਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕੇ ਪ੍ਰਭ ਪ੍ਰਾਨ ਆਧਾਰ।
ਤੋ ਪੰਚਮ ਪਾਤਸ਼ਾਹ ਇੱਥੇ ਅਰਜ਼ੋਈ ਕਰਦੇ ਨੇ, ਬੇਨਤੀ ਹੀ ਕਰਦੇ ਨੇ ਕਿ ਮੈਨੂੰ ਵੀ ਓਹੋ ਜਿਹੀ ਪ੍ਰੀਤੀ ਬਖਸ਼ੇ ਪ੍ਰਭੂ। ਬਿਸਰ ਨਹੀ ਇੱਕ ਤਿਲ, ਪੂਰਾ ਜਿਤਨਾ ਵੀ ਸਮੇਂ ਲਈ ਉਹ ਵਿਸਰ ਨਾ ਜਾਏ, ਭੁੱਲ ਨਾ ਜਾਏ। ਬਿਸਰ ਨਹੀ ਇੱਕ ਤਿਲ ਦਾਤਾਰ, ਉਹ ਦਾਤਾਰ ਉਹ ਜੋ ਇਤਨੀਆਂ ਦਾਤਾਂ ਦਿੰਦਾ ਹੈ ਮੈਨੂੰ, ਉਹ ਇੱਕ ਪੂਰੇ ਜਿਤਨੇ ਸਮੇਂ ਲਈ ਵੀ ਮੇਰੇ ਤੋਂ ਵਿਸਰ ਨਾ ਜਾਏ। ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਨਾਨਕ ਹੇ ਨਾਨਕ ਉਹ ਪ੍ਰਭੂ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ, ਉਹ ਕਿਉਂ ਮੈਨੂੰ ਵਿਸਰ ਜਾਏ? ਕਿਉਂਕਿ ਉਹ ਆਸਰਾ ਚੁੱਕਿਆ ਜਾਏ ਤੇ ਮੇਰੇ ਪ੍ਰਾਣ ਹੀ ਨਿਕਲ ਜਾਂਦੇ ਨੇ। ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਪ੍ਰਾਣਾਂ ਦਾ ਆਸਰਾ ਜੋ ਉਹ ਹੈ, ਜੇ ਆਸਰਾ ਚੁੱਕ ਦਿਓ ਤੇ ਜਿਹੜੀ ਚੀਜ਼ ਟਿੱਕੀ ਆਸਰੇ ਤੇ ਉਹ ਟਿਕੇਗੀ। ਮੇਰੇ ਪ੍ਰਾਣਾਂ ਦਾ ਹੀ ਆਸਰਾ ਉਹ ਹੈ, ਤੇ ਜੇ ਆਸਰਾ ਉਹ ਨਿਕਲ ਜਾਏ ਤੇ ਮੇਰੇ ਤੇ ਪ੍ਰਾਣ ਹੀ ਨਿਕਲ ਜਾਣਗੇ। ਨਾਨਕ ਕੇ ਪ੍ਰਭ ਪ੍ਰਾਣ ਆਧਾਰ, ਭਾਵ ਕੀ ਹੈ? ਸਾਰੀ ਆਤਮਕ ਜ਼ਿੰਦਗੀ ਭਗਤ ਦੀ ਨਿਰਭਰ ਹੁੰਦੀ ਹੈ ਬੰਦਗੀ ਤੇ, ਪਰਮੇਸ਼ਰ ਦੇ ਪਿਆਰ ਉਹ ਹੈ ਤੇ ਸਭ ਕੁਛ ਹੈ, ਜੇ ਉਹ ਨਹੀਂ ਤੇ ਆਤਮਾ ਤੇ ਮੋਹੀ ਸਮਾਨ।
ਗੌੜੀ ਮਹਿਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀ ਦੇ ਰਹਾਓ, ਆਨ ਰਸਾ ਦੀ ਸੇ ਸਪਛਾਰ, ਨਾਮ ਬਿਨਾ ਨਹਿਫਿਲ ਸੰਸਾਰ, ਅੰਧ ਖੂਬ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ, ਵਣ ਤਿੰਨ ਤ੍ਰਿਪਵਨ ਪੂਰਨ ਗੋਪਾਲ, ਬ੍ਰਹਮ ਪਸਾਰ ਜੀ ਸੰਗ ਦਿਆਲ, ਕੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਣਹਾਰ, ਰਾਮ ਰਸਾਇਣ ਜੋ ਜਨ ਗੀਦੇ।
ਵੇਖਿਆ ਫਿਰ ਆਇਆ ਰਾਮ ਰਸਾਇਣ, ਹੁਣ ਤੁਸੀਂ ਦੱਸੋ ਰਾਮ ਰਸਾਇਣ ਦਾ ਜਿਹੜਾ ਮੈਂ ਦੱਸਿਆ ਇਹ ਰਸ ਦਾ ਕਰਦੇ ਠੀਕ ਹੈ, ਮੈਨੂੰ ਕਰਦਾ ਨਹੀਂ ਪਤਾ, ਦੱਸੋ ਮੈਨੂੰ ਕੀ
ਸਭ ਤੋਂ ਉੱਚਾ ਰਸ।
ਹਾਂ ਗੱਲ ਬਣ ਗਈ, ਹੁਣ ਗੱਲ ਬਣ ਗਈ। ਉਹ ਰਸ ਦਾ ਕਰ ਕਈਆਂ ਨੂੰ ਪਤਾ ਨਹੀਂ ਲੱਗਦਾ ਰਸ ਦਾ ਕਰ ਦਾ ਮਤਲਬ ਕੀ ਹੈ। ਸਭ ਨਾਲੋਂ ਉੱਚਾ ਰਸ ਰਾਮ ਰਸਾਇਣ, ਰਾਮ ਨਾਮ ਦਾ ਰਸ ਸਾਰੇ ਰਸਾਂ ਨਾਲੋਂ ਉੱਚਾ ਰਸ ਹੈ। ਹੁਣ ਕਹਿੰਦੇ ਨੇ ਰਾਮ ਰਸਾਇਣ ਜੋ ਜਨ ਗੀਧੇ, ਇਹ ਰਸ ਪੀਣਾ ਜਿਹੜੇ ਗਿੱਜ ਗਏ, ਗੀਧੇ ਗਿੱਜ ਗਏ, ਜਿਹੜੇ ਇਹ ਰਸ ਪੀਣਾ ਗਿੱਜ ਗਏ ਨੇ ਨਾ, ਉਹਨਾਂ ਲਈ ਕੀ ਦੱਸਿਆ ਹੈ?
ਚਰਨ ਕਮਲ ਪ੍ਰੇਮ ਪਤੀ ਬੀਧੇ,
ਬੀਧੇ ਬੀਧੇ ਦਾ ਮਤਲਬ ਜਾਣਦੇ ਹੋ? ਬਿੰਨੇ ਗਏ, ਬੀਧੇ ਬਿੰਨੇ ਗਏ। ਤੋ ਕਹਿੰਦੇ ਨੇ ਚਰਨ ਕਮਲ, ਚਰਨ ਕਮਲ ਕੀ ਹੈ? ਧਿਆਨ। ਕਿਹਦਾ ਧਿਆਨ? ਪ੍ਰਭੂ ਦਾ। ਪ੍ਰੇਮ ਭਗਤੀ ਬੀਧੇ, ਉਹ ਪ੍ਰੇਮਾ ਭਗਤੀ ਦੁਆਰਾ ਪ੍ਰਭੂ ਦੇ ਵਿੱਚ ਧਿਆਨ ਵਿੰਨੀ ਰੱਖਦੇ ਨੇ, ਉਹ ਪ੍ਰੇਮਾ ਭਗਤੀ ਦੁਆਰਾ ਪ੍ਰਭੂ ਵਿੱਚ ਧਿਆਨ ਹਮੇਸ਼ਾ ਵਿੰਨੀ ਰੱਖਦੇ ਨੇ। ਚਰਨ ਕਮਲ ਪ੍ਰੇਮ ਭਗਤੀ ਬੀਧੇ,
ਹਾਂਜੀ, ਰਹਾਓ ਆਨ ਰਸਾਂ ਦੀ ਸੇ ਸਭ ਛਾਰ, ਨਾਮ ਬਿਨਾ ਨਹਿਫਿਲ ਸੰਸਾਰ।
ਐਸੇ ਬੰਦਿਆਂ ਨੂੰ ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ ਨੇ ਪਰਮੇਸ਼ਰ, ਤੋ ਕਹਿੰਦੇ ਨੇ ਉਹਨਾਂ ਨੂੰ ਆਨ ਰਸਾ, ਦੂਜੇ ਰਸ, ਆਨ ਰਸਾ ਦੀਸੈ ਦਿਸਦੇ ਨੇ, ਸਭ ਸਾਰੇ ਸਾਰੇ ਦੂਜੇ ਰਸ ਇੰਜ ਦਿਸਦੇ ਨੇ ਜਿਵੇਂ ਛਾਰ, ਸਵਾ ਛਾਰ ਕੀ ਸਵਾ, ਦੂਸਰੇ ਰਸ ਤੇ ਉਹਨਾਂ ਨੂੰ ਕੱਖ ਹੀ ਦਿਸਦੇ ਨੇ, ਸਵਾ ਹੀ ਦਿਸਦੇ ਨੇ। ਇਸ ਰਸ ਦੇ ਮੁਕਾਬਲੇ ਵਿੱਚ ਜਿਸ ਨੂੰ ਨਾਮ ਦਾ ਰਸ ਆ ਗਿਆ, ਉਹ ਦੂਸਰੇ ਰਸ ਨਹੀਂ ਚੱਖੇਗਾ, ਉਹ ਛੱਡ ਦਿੰਦਾ ਦੂਜੇ ਰਸ, ਉਸ ਨੂੰ ਤੁੱਛ ਜਾਪਣਗੇ। ਨਾਮ ਰਸ ਵਾਲੇ ਨੂੰ ਕੋਈ ਯਤਨ ਨਹੀਂ ਕਰਨੇ ਪੈਂਦੇ ਦੂਜੇ ਰਸ ਛੱਡਣ ਲਈ, ਛੁੱਟ ਜਾਂਦੇ ਨੇ। ਤੇ ਜੇ ਦੂਜੇ ਰਸ ਨਹੀਂ ਛੁੱਟੇ ਤੇ ਇਹ ਯਾਦ ਰੱਖਣਾ, ਨਾਮ ਰਸ ਲੱਗਾ ਨਹੀਂ ਹੈ। ਜਿਸ ਦਿਨ ਨਾਮ ਦਾ ਰਸ ਪੈ ਜਾਂਦਾ ਹੈ, ਦੂਜੇ ਰਸ ਯਤਨ ਨਹੀਂ ਕਰਨਾ ਪੈਂਦਾ ਛੱਡਣ ਲਈ, ਛੁੱਟ ਜਾਂਦੇ ਨੇ।
ਹਾਂਜੀ, ਨਾਮ ਬਿਨਾ ਨਹਿਫਿਲ ਸੰਸਾਰ,
ਨਾਮ ਬਿਨਾ ਨਹਿਫਲ, ਫਲ ਤੋਂ ਬਿਨਾ ਨਹਿਫਲ, ਫਲ ਬਿਨਾ ਨਹਿ ਨਹੀਂ ਫਲ, ਜਿਹਦਾ ਫਲ ਕੁਛ ਨਹੀਂ, ਨਾਮ ਤੋਂ ਬਿਨਾ ਨਹਿਫਲ ਸੰਸਾਰ, ਸੰਸਾਰ ਵਿੱਚ ਆਉਣਾ ਬਿਨਾ ਫਲ ਤੋਂ ਹੈ। ਜਿਹੜਾ ਨਾਮ ਨਹੀਂ ਜਪ ਰਿਹਾ, ਨਾਮ ਤੋਂ ਬਿਨਾ, ਨਾਮ ਤੋਂ ਵਾਂਝ ਆਏ ਜਿਹੜਾ, ਉਹਦਾ ਸੰਸਾਰ ਚ ਆਉਣਾ ਫਲਹੀਨ ਹੈ, ਫਲ ਤੋਂ ਬਿਨਾ ਹੈ। ਹਾਂਜੀ,
ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ,
ਅੰਧ ਕੂਪ, ਅੰਨਾ ਖੂਹ, ਅੰਨਾ ਖੂਹ ਕਿਹਨੂੰ ਕਹਿੰਦੇ ਨੇ? ਬਹੁਤ ਡੂੰਘਾ ਹੋਵੇ ਜਿਹਦਾ ਥਾਂ ਕੁਛ ਨਾ ਹੋਵੇ, ਉਹਨੂੰ ਕਹੀਦਾ ਅੰਨਾ ਖੂਹ, ਜਿਹਦਾ ਤਲਾ ਹੀ ਨਾ ਕੋਈ ਦਿਸਦਾ ਹੋਵੇ, ਜਿਹਦਾ ਬੋਟਮ ਹੀ ਨਾ ਦਿਸਦਾ ਹੋਵੇ, ਅੰਨਾ ਖੂਹ। ਤੋ ਕਹਿੰਦੇ ਨੇ ਕਿ ਇਹ ਮਾਇਆ ਤੇ ਐਸਾ, ਮਾਇਆ ਦਾ ਰਸ ਐਸਾ ਹੈ, ਵਿਖਿਆ ਦਾ ਰਸ ਐਸਾ ਹੈ ਜਿਵੇਂ ਅੰਨਾ ਖੂਹ, ਇਹਦਾ ਬੋਟਮ ਤੇ ਕਿਸੇ ਨੇ ਪਾਇਆ ਨੀ, ਭਾਵ ਇਹਨਾਂ ਰਸਾਂ ਨਾਲ ਕੋਈ ਰੱਜਦਾ। ਵਿਖਿਆ ਦੇ ਰਸ, ਜੈਨੀਆਂ ਨੇ ਆਖਿਆ ਸੀ ਕਿ ਮਨ ਨੂੰ ਟਿਕਾਣ ਦਾ ਇੱਕ ਤਰੀਕਾ ਹੈ, ਮਨ ਨੂੰ ਰਜਾ ਲਾਓ, ਜੋ ਮੰਗਦਾ ਉਹ ਦਿਓ, ਇੱਕ ਦਿਨ ਰੱਜ ਆਏ, ਜੋ ਵਿਕਾਰ ਇਹ ਕਰਨਾ ਚਾਹੁੰਦਾ ਕਰਨ ਦਿਓ, ਇੱਕ ਦਿਨ ਰੱਜ ਆਏਗਾ। ਲੇਕਿਨ ਨਹੀਂ, ਇਹ ਬੜੀ ਗਲਤ ਆਈਡੀਓਲੋਜੀ ਸ਼ੁਰੂ ਹੋਈ ਸੀ, ਰਿਜ਼ਲਟ ਇਹਦਾ ਹੋਇਆ ਸੀ ਜੈਨਾਂ ਦੇ ਮੰਦਰ ਸਾਰੇ ਬਿਲਕੁਲ ਦੁਰਾਚਾਰ ਦੇ ਸੈਂਟਰ ਬਣ ਗਏ ਸਨ, ਜਿੰਨਾ ਦੁਰਾਚਾਰ ਇਹਨਾਂ ਮੰਦਰਾਂ ਚ ਹੁੰਦਾ ਸੀ ਕਿਤੇ ਨਹੀਂ ਸੀ ਹੁੰਦਾ। ਤੋ ਆਖ ਪੈੜੇ ਕੰਮ, ਸ਼ਰਾਬ ਕਬਾਬ ਹੋਰ ਜਿਤਨੀ ਪੈੜ ਹੈ ਚਲਦੀ ਸੀ ਉੱਥੇ। ਤੋ ਆਖਦੇ ਨੇ ਜੋ ਮਾਇਆ ਦਾ ਰਸ ਹੈ, ਵਿਕਾਰਾਂ ਦਾ ਰਸ ਹੈ, ਇਹ ਤੇ ਅੰਨਾ ਖੂਹ ਹੈ, ਇਸ ਨਾਲ ਕੋਈ ਤ੍ਰਿਪਤ ਨਹੀਂ ਹੁੰਦਾ। ਤੇ ਇਸ ਅੰਨੇ ਖੂਹ ਤੋਂ ਬਚਾਉਣ ਵਾਲਾ ਪਰਮੇਸ਼ਰ ਆਪ ਹੈ, ਜਿਸ ਦੀ ਕਿਰਪਾ ਕਰ ਦੇਵੇ ਉਹ ਮਾਇਆ ਦੇ ਰਸਾਂ ਕਸਾਂ ਤੋਂ ਛੁੱਟ ਜਾਂਦਾ ਹੈ। ਤੇ ਪਰਮੇਸ਼ਰ ਕਿਰਪਾ ਕਿੱਦਾਂ ਕਰਦਾ ਹੈ? ਇਸੇ ਤਰ੍ਹਾਂ ਹੀ ਜਿਸ ਨੂੰ ਨਾਮ ਦਾ ਰਸ ਪੈ ਜਾਏ, ਉਹਨੂੰ ਨਾਮ ਦਾ ਰਸ ਪਾ ਦਿੰਦਾ ਹੈ, ਅਤੇ ਨਾਮ ਦੇ ਰਸ ਪੈਣ ਦਾ ਸਦਕਾ ਦੂਜੇ ਰਸ ਛੁੱਟ ਜਾਂਦਾ।
ਗੁਣ ਗੋਬਿੰਦ ਅਚਰਜ ਪ੍ਰਤਾਪ,
ਗੋਬਿੰਦ ਦੇ ਗੁਣ ਗਾਉਣੇ ਅਚਰਜ, ਇਹੀ ਅਚਰਜ ਪ੍ਰਤਾਪ ਏ, ਇਹੀ ਅਚਰਜ ਕੌਤਕ ਘਟਣ ਵਾਲੀ ਘਟਨਾ ਏ ਕਿ ਬੰਦੇ ਨੂੰ ਤਬਦੀਲ ਕਰ ਦਿੰਦੀ ਹੈ, ਬੰਦੇ ਦੀ ਜ਼ਿੰਦਗੀ ਨੂੰ ਤਬਦੀਲ ਕਰ ਦਿੰਦੀ ਹੈ। ਕਹਿੰਦੇ ਨੇ ਗੁਣ ਗੋਬਿੰਦ ਗੋਬਿੰਦ ਦੇ ਗੁਣ ਗਾਉਂਦੇ ਰਹਿਣਾ, ਇਹਦਾ ਪ੍ਰਤਾਪ ਬੜਾ ਅਚਰਜ ਹੈ, ਤੇਜ ਪ੍ਰਤਾਪ ਇਹਦੀ ਸ਼ਕਤੀ ਬੜੀ ਅਚਰਜ ਹੈ, ਬੜੇ ਕੌਤਕ ਰਚਦੀ ਏ। ਗੋਬਿੰਦ ਦੇ ਗੁਣ ਗਾਉਣੇ, ਪਰਮੇਸ਼ਰ ਦੇ ਗੁਣ ਗਾਉਣੇ, ਉਹਦਾ ਨਾਮ ਜਪਣਾ, ਇਹ ਵੱਡੇ ਵੱਡੇ ਕੌਤਕ ਕਰ ਦਿੰਦਾ, ਵੱਡੇ ਵੱਡਿਆਂ ਨੂੰ ਤਬਦੀਲ ਕਰ ਦਿੰਦਾ। ਇਹਦਾ ਅਚਰਜ ਪ੍ਰਤਾਪ ਏ, ਅਚਰਜ ਅਚਰਜ ਕਰ ਦੇਣ ਵਾਲਾ ਪ੍ਰਤਾਪ, ਤੇਜ ਸ਼ਕਤੀ, ਤੋ ਨਾਮ ਦੀ ਸ਼ਕਤੀ ਅਸਚਰਜ ਕਰ ਦੇਣ ਵਾਲੀ ਸ਼ਕਤੀ ਹੈ, ਵੱਡੇ ਵੱਡੇ ਪਾਪੀਆਂ ਨੂੰ ਬਦਲਦੀ ਹੈ। ਕੌਣ
ਸਾਰ ਜੀ ਸੰਗ ਦਿਆਲ
ਵਣ ਤ੍ਰਿਣ ਤ੍ਰੈ ਪਵਣ ਪੂਰਨ ਗੋਪਾਲ, ਵਣ ਵਣਾ ਵੇ ਤ੍ਰਿਣ ਤੀਲੇ, ਤ੍ਰਿਣ ਤੀਲੇ ਨੂੰ ਆਖੀ, ਤ੍ਰੈ ਪਵਣ ਤਿੰਨੇ ਪਵਣ, ਪੂਰਨ ਭਰੀ ਬੈਠਾ ਹੈ, ਗੋਪਾਲ ਪਰਮਾਤਮਾ। ਪਰਮਾਤਮਾ ਵਣਾ ਤੋਂ ਲੈ ਕੇ ਇੱਕ ਨਿੱਕੇ ਕੱਖ ਤੋਂ ਲੈ ਕੇ ਪੂਰੇ ਜੰਗਲ ਤੱਕ, ਬਲਕਿ ਤਿੰਨੇ ਭਵਨਾ ਤੱਕ ਉਹ ਹੀ ਪਰਮੇਸ਼ਰ ਸਾਰੇ ਸ੍ਰਿਸ਼ਟੀ ਨੂੰ ਭਰੀ ਬੈਠਾ ਹੈ। ਹਾਂਜੀ,
ਬ੍ਰਹਮ ਪਸਾਰ ਜੀ ਸੰਗ ਦਿਆਲ,
ਬ੍ਰਹਮ ਨਹੀਂ ਕਹਿਣਾ, ਬ੍ਰਹਮ
ਬ੍ਰਹਮ ਬ੍ਰਹਮ ਪਸਾਰ ਜੀ ਸੰਗ ਦਿਆਲ,
ਬ੍ਰਹਮ ਪਸਾਰ ਜੀ ਸੰਗ ਦਿਆਲ, ਬ੍ਰਹਮ ਪਸਾਰ, ਬ੍ਰਹਮ ਦਾ ਪਸਾਰਾ, ਜੀ ਸੰਗ ਦਿਆਲ, ਉਹ ਬ੍ਰਹਮ ਇਸ ਤਰ੍ਹਾਂ ਪਸਰਿਆ ਕਿ ਸਦਾ ਜੀ ਦੇ ਸੰਗ ਹੈ, ਉਹ ਦਿਆਲੂ ਬ੍ਰਹਮ ਸਦਾ ਜੀ ਦੇ ਸੰਗ ਹੈ, ਬ੍ਰਹਮ ਪਸਾਰ ਜੀ ਸੰਗ, ਉਹ ਪ੍ਰਭੂ ਦਿਆਲ ਇੰਜ ਹੁੰਦਾ ਹੈ, ਇੰਜ ਹੈ ਪ੍ਰਭੂ ਦਿਆਲ ਕਿ ਹਰ ਇੱਕ ਜੀਵ ਦੇ ਅੰਗ ਸੰਗ ਉਹ ਸਦਾ ਨਾਲ ਹੈ। ਤੋ ਅੱਗੇ ਦੱਸਿਆ ਜੋ ਹੈ ਵਣ ਤ੍ਰਿਣ ਤ੍ਰੈ ਪਵਨ ਪੂਰਨ ਗੋਪਾਲ, ਹਰ ਥਾਂ ਵਸਿਆ ਹੈ ਉਹ ਹਰ ਜੀ ਦੇ ਨਾਲ, ਇਹੀ ਉਹਦੀ ਦਿਆਲਤਾ ਹੈ, ਸਦਾ ਅੰਗ ਸੰਗ ਹੈ ਹਰ ਇੱਕ ਦੇ ਨਾਲ, ਇਹ ਉਹਦੀ ਦਿਆਲਤਾ ਹੈ। ਹਾਂਜੀ,
ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਣਹਾਰ,
ਕਹੋ ਨਾਨਕ ਸਾ ਕਥਨੀ ਸਾਰ, ਕਥਨੀ ਮੂੰਹ ਬਚਨ ਕੱਢਣੇ, ਬੋਲਣਾ, ਸਾਰੀ ਉਸ ਨੂੰ ਜਪਦੇ, ਵੱਖ ਵੱਖ ਬੋਲੀਆਂ ਵਿਚ ਜਪਦੇ ਨੇ, ਵੱਖ ਵੱਖ ਮੰਤਰਾਂ ਦੁਆਰਾ, ਵੱਖ ਵੱਖ ਬਾਣੀਆਂ ਦੁਆਰਾ। ਕਿਹੜੀ ਕਥਨੀ ਸ੍ਰੇਸ਼ਟ ਹੈ? ਸਾਰ ਵੱਡੀ ਕਥਨੀ ਸ੍ਰੇਸ਼ਟ, ਹਿੰਦੂ ਨੇ ਆਪਣੇ ਮੰਤਰਾਂ ਦੁਆਰਾ ਜਪਣਾ ਹੈ, ਮੁਸਲਮਾਨ ਨੇ ਆਪਣੇ ਕੁਰਾਨ ਦੁਆਰਾ ਜਪਣਾ ਹੈ, ਅਸੀਂ ਆਪਣੀ ਬਾਣੀ ਦੁਆਰਾ ਜਪਦੇ ਹਾਂ। ਸੋ ਕਥਨ ਵੱਖਰੇ ਵੱਖਰੇ ਨੇ, ਲੇਕਿਨ ਸਾਰ ਕਥਨ ਕਿਹੜਾ ਹੈ? ਸਾਰੇ ਨਾਲੋਂ ਵੱਡਾ ਕਥਨ ਕਿਹੜਾ ਹੈ? ਹੁਣ ਕੀ ਆਖ ਰਹੇ ਨੇ ਅੱਗੇ, ਮਾਨ ਲੇਤ ਜਿਸ ਸਿਰਜਣਹਾਰ, ਜਿਸ ਦਾ ਕਥਨ ਉਹ ਪ੍ਰਭੂ ਕਬੂਲ ਕਰ ਲਵੇ, ਪ੍ਰਵਾਨ ਕਰ ਲਵੇ, ਉਹੀ ਸ੍ਰੇਸ਼ਟ ਕਥਨ ਹੈ। ਜਿਸ ਦਾ ਬੋਲ, ਜਿਸ ਦੀ ਬੇਨਤੀ, ਜਿਸ ਦੀ ਅਰਦਾਸ ਉਹ ਸੁਣ ਲਵੇ, ਉਹੀ ਅਰਦਾਸ ਪ੍ਰਵਾਨ। ਜੋ ਜਪ ਕੀਤਾ ਹੋਇਆ ਤੁਹਾਡਾ ਉਸਦੇ ਦਰ ਤੇ ਕਬੂਲ ਪੈ ਜਾਏ, ਉਹੀ ਜਪ ਪ੍ਰਵਾਨ, ਉਹੀ ਮੰਤਰ ਪ੍ਰਵਾਨ, ਉਹੀ ਬਾਣੀ ਪ੍ਰਵਾਨ, ਉਹੀ ਬੋਲਿਆ ਪ੍ਰਵਾਨ। ਤੋ ਕਹਿੰਦੇ ਨੇ ਸਭ ਕੁਛ ਸ੍ਰੇਸ਼ਟ ਹੈ, ਉਹ ਸ੍ਰੇਸ਼ਟ ਹੈ ਜਿਸ ਰਾਹੀਂ ਉਸ ਤੱਕ ਉਪੜਿਆ ਜਾਵੇ।
ਹਾਂਜੀ, ਗੌੜੀ ਮਹਿਲਾ ਪੰਜਵਾਂ, ਨਿਪ੍ਰਤ ਨਾਵਣ ਰਾਮ ਸਰ ਕੀ ਜੈ, ਚੋਲ ਮਹਾਰਸਰ ਅੰਮ੍ਰਿਤ ਪੀ ਜੈ, ਰਾਵ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ, ਸਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੈ ਕਿਲ ਵਿਖੋਏ, ਸਿਮਰੈ ਸਾਧ ਕਰੈ ਆਨੰਦ,
ਸਿਮਰੈ ਸਾਧ ਕਰੈ ਆਨੰਦ,
ਕਰੈ ਆਨੰਦ ਮਨ ਤਨ ਰਵਿਆ ਪਰਮਾਨੰਦ, ਜਿਸੈ ਪ੍ਰਾਪਤ ਹਰ ਹਰੇ ਚਰ ਨਿਦਾਨ, ਨਾਨਕ ਦਾਸ ਤਿਸੈ ਕੁਰਬਾਨ।
ਨਿਤ ਪ੍ਰਤੀ, ਨਿਤ ਪ੍ਰਤੀ ਲਫਜ਼ ਆਇਆ ਨਿਤਾ ਪ੍ਰਤੀ ਤੋਂ, ਹਰ ਰੋਜ਼ ਨਿਤ ਪ੍ਰਤੀ, ਨਿਤਾ ਪ੍ਰਤੀ ਹਰ ਰੋਜ਼, ਨਿਤ ਪ੍ਰਤੀ ਨਾਵਣ ਉਹ ਹੋਵੇਗਾ ਨਿਤ ਦਾ ਨਾਉਣ। ਕੀ ਹੋਵੇਗਾ ਨਿਤ ਦਾ ਨਾਉਣ? ਰਾਮ ਸਰ ਕੀ ਜੈ, ਜਿਹੜਾ ਨਾਉਣ ਰਾਮ ਦੇ ਸਰੋਵਰ ਵਿੱਚ ਹੋਵੇ। ਤੋ ਰਾਮ ਸਰੇ ਅੰਮ੍ਰਿਤ ਸਵਰ ਵਾਲਾ ਰਾਮ ਸਰ ਨਾ ਜਾਣਾ, ਰਾਮ ਨਾਮ ਨੂੰ ਸਰੋਵਰ ਆਖਿਆ, ਰਾਮ ਦੇ ਨਾਮ ਨੂੰ ਸਰੋਵਰ ਆਖਿਆ, ਰਾਮ ਸਰ ਕੀ ਏ? ਇਹ ਅੰਮ੍ਰਿਤ ਸਰ ਵਾਲਾ ਰਾਮ ਸਰ ਨਹੀਂ ਹੈ। ਔਰ ਬਾਣੀ ਵਿੱਚ ਕਿਤੇ ਕੋਈ ਤੀਰਥ ਇਸ਼ਨਾਨ ਹੈ ਉਸ ਨੂੰ ਤਰਜੀਹ ਨਹੀਂ ਦਿੱਤੀ। ਇਹ ਸਾਡੀ ਬੜੀ, ਮੈਂ ਕਹਿਣਾ ਕਿ ਨਾ ਸਮਝੀਏ, ਜਦੋਂ ਅਸੀਂ ਇਹ ਆਖਦੇ ਹਾਂ ਕਿ ਅੰਮ੍ਰਿਤਸਰ ਦੇ ਇਸ਼ਨਾਨ ਤੇ ਪਵਿੱਤਰ ਕਰ ਸਕਦੇ ਨੇ, ਬਾਕੀ ਤੀਰਥਾਂ ਦੇ ਇਸ਼ਨਾਨ ਨਹੀਂ ਪਵਿੱਤਰ ਕਰ ਸਕਦੇ, ਇਹ ਸਾਡੀ ਨਾ ਸਮਝੀ। ਥਾਂ ਥਾਂ ਸਤਿਗੁਰੂ ਆਖ ਰਹੇ ਨੇ ਕਿ ਤੀਰਥ ਇਸ਼ਨਾਨ ਕੋਈ ਫਲ ਨਹੀਂ ਦਿੰਦਾ, ਤੀਰਥ ਨਾ ਵੈ ਕਿਆ ਕੀ ਇਹ ਆਖਦੇ ਨੇ, ਕੀ ਹੋ ਜਾਣ ਵਾਲਾ ਤੀਰਥਾਂ ਦੇ ਨਾਲ। ਤੇ ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤਸਰ ਦੇ ਇਸ਼ਨਾਨ ਉਤਾਰ ਦੇਣਗੇ, ਜਿੱਥੇ ਸਤਿਗੁਰਾਂ ਨੇ ਅੰਮ੍ਰਿਤਸਰ ਇਸ਼ਨਾਨ ਆਖਿਆ ਉਹ ਹੈ ਨਾਮ ਰੂਪੀ ਅੰਮ੍ਰਿਤ ਸਰੋਵਰ, ਰਾਮਦਾਸ ਦੀ ਬਾਣੀ ਸਰੋਵਰ ਹੈ, ਉਹ ਪਾਣੀ ਸਰੋਵਰ ਨਹੀਂ ਹੈ, ਰਾਮਦਾਸ ਦੀ ਬਾਣੀ ਸਰੋਵਰ ਹੈ। ਰਾਮਦਾਸ ਸਰੋਵਰ ਕੀ ਹੈ? ਰਾਮਦਾਸ ਦੀ ਉਚਰੀ ਹੋਈ ਬਾਣੀ ਸਰੋਵਰ ਹੈ। ਜਿਹੜੇ ਉਸ ਸਰੋਵਰ ਵਿੱਚ ਚੁੱਭੀ ਲਾਉਂਦੇ ਨੇ ਉਹਦੇ ਪਾਪ ਧੁਲਦੇ ਨੇ, ਪਾਣੀ ਪਾਪ ਨਹੀਂ ਧੋਏਗੀ, ਉਹ ਤੇ ਹਿਰਦੇ ਤੱਕ ਪਹੁੰਚ ਨਾ ਸਕੇਗੀ, ਚਮੜੀ ਤੋਂ ਅੰਦਰ ਨਹੀਂ ਜਾ ਸਕਦਾ। ਪਾਣੀ ਕੀ ਜਾਏਗਾ ਚਮੜੀ ਦੇ ਅੰਦਰ? ਕੀ ਮੈਲ ਧੋਵੇਗਾ ਮਨ? ਬਾਣੀ ਮੈਲ ਧੋਵੇਗੀ, ਪਾਣੀ ਨਹੀਂ ਧੋਵੇਗਾ। ਤੋ ਜਿਹੜੇ ਵੀ ਤੀਰਥਾਂ ਜੇ ਤੁਸੀਂ ਆਖੋਗੇ, ਫਿਰ ਤੇ ਸਤਿਗੁਰੂ ਵਿਤਕਰਾ ਕਰ ਰਹੇ ਨੇ, ਫਿਰ ਤੇ ਰਾਮਸਰ ਸਾਡਾ ਚੰਗਾ, ਬਾਕੀ ਹਿੰਦੂਆਂ ਦੇ ਤੀਰਥ ਵੀ ਐਵੇਂ, ਮੁਸਲਮਾਨਾਂ ਦੇ ਵੀ ਐਵੇਂ, ਫਿਰ ਤੇ ਸਤਿਗੁਰੂ ਵਿਤਕਰਾ ਕਰ ਰਹੇ ਨੇ। ਉਹ ਆਖ ਰਹੇ ਨੇ ਦੂਜੇ ਤੀਰਥ ਤੇ ਕੰਡੈਮਡ ਨੇ, ਲੇਕਿਨ ਬਈ ਅੰਮ੍ਰਿਤਸਰ ਦਾ ਸਰੋਵਰ ਠੀਕ ਹੈ। ਸਤਿਗੁਰੂ ਇਹ ਜੇ ਨਹੀਂ, ਇਹ ਜੀ ਛੋਟੀ ਦਾਇਰੀ ਵਾਲੇ ਨਹੀਂ ਸਤਿਗੁਰੂ। ਸਤਿਗੁਰੂ ਤੇ ਮਹਾਨ ਵਿਸ਼ਾਲ ਵਿਅਕਤੀ ਹੈ, ਕਦੇ ਉਹਨਾਂ ਨੇ ਪਾਣੀ ਨਾਲ ਨਹੀਂ ਜੋੜਿਆ, ਬਾਣੀ ਨਾਲ ਜੋੜਿਆ। ਜਦੋਂ ਕਹਿੰਦੇ ਨੇ ਰਾਮ ਸਰ ਸਰੋਵਰ ਨਾ, ਤੇ ਰਾਮ ਸਰ ਕੀ ਹੈ? ਰਾਮ ਨਾਮ ਦਾ ਸਰੋਵਰ, ਬਾਣੀ ਦਾ ਸਰੋਵਰ। ਇੱਥੇ ਵੀ ਉਹੀ ਗੱਲ ਆਖ ਰਹੇ ਨੇ, ਨਾਵਣ ਰਾਮ ਸਰ ਕੀ ਜਾਏ, ਕਿਸ ਨੂੰ ਨਹਾਉਣ ਬਣਾਓ? ਨਾਮ ਦਾ ਇਸ਼ਨਾਨ ਇਸ ਨੂੰ ਤੁਸੀਂ ਨਹਾਉਣ ਬਣਾਓ, ਇਸ ਨੂੰ ਤੁਸੀਂ ਇਸ਼ਨਾਨ ਬਣਾਓ। ਪਾਣੀ ਦੇ ਇਸ਼ਨਾਨ ਨੂੰ ਇਸ਼ਨਾਨ ਨਾ ਸਮਝੋ। ਨਿਤ ਪ੍ਰਤੀ ਦਾ ਤੁਹਾਡਾ ਨਹਾਉਣ ਕੀ ਹੋਵੇ? ਬਾਣੀ ਵਿਚ ਚੁੱਭੀਆਂ ਨਹਾਉਣੀਆਂ, ਇਹ ਤੁਹਾਡਾ ਨਿਤਾ ਪ੍ਰਤੀ ਦਾ ਸਾਫ਼ ਹੈ। ਇਸ ਤੋਂ ਜ਼ਿਆਦਾ ਸਾਫ਼ ਕੀ ਆਖ? ਨਿਤਾ ਪ੍ਰਤੀ ਦਾ ਤੁਹਾਡਾ ਨਹਾਉਣ ਜਲ ਦਾ ਨਹਾਉਣ ਨਹੀਂ ਹੈ, ਨਿਤਾ ਪ੍ਰਤੀ ਦਾ ਨਹਾਉਣ ਤੁਹਾਡਾ ਬਾਣੀ ਦਾ ਨਹਾਉਣ ਹੈ। ਉਹ ਇਹ ਨਹੀਂ ਕਹਿ ਰਹੇ ਕਿ ਸਰੀਰ ਗੰਦਾ ਰੱਖਣਾ, ਇਹ ਵੀ ਨਹੀਂ ਕਹਿ ਰਹੇ। ਇਹ ਨਾ ਸਮਝਣਾ ਉਹ ਕਹਿ ਰਹੇ ਨੇ ਕਿ ਪਾਣੀ ਦਾ ਨਹਾਉਣਾ ਛੱਡ ਦਿਓ, ਪਾਣੀ ਨਾ ਹੀ ਨਹਾਉਣ। ਦੇਖੋ ਸਤਿਗੁਰਾਂ ਨੇ ਕਦਾ ਹੀ ਨਹੀਂ ਆਖਿਆ ਸਰੀਰ ਤੇ ਸਵੱਛ ਚਾਹੀਦਾ। ਫਿਰ ਆਖੋਗੇ, ਕੋਈ ਵੀ ਸਵਾਲ ਉਠਾ ਸਕਦਾ ਹੈ, ਸਤਿਗੁਰਾਂ ਨੇ ਥਾਂ ਥਾਂ ਤੇ ਫਿਰ ਕਿਉਂ ਸਰੋਵਰ ਬਣਾ ਲਏ? ਸਰੋਵਰ ਇਸ ਲਈ ਬਣਾਏ ਨੇ, ਕਿਤਨੇ ਯਾਤਰੂ ਆਉਂਦੇ ਸਨ ਬੇਹਿਸਾਬੇ ਸਤਿਗੁਰਾਂ ਦੇ ਦਰਸ਼ਨ ਲਈ। ਸੰਗਤ ਦਾ ਕੋਈ ਅੰਤ ਨਹੀਂ ਸੀ ਹੁੰਦਾ, ਉਹਨਾਂ ਨੇ ਵੀ ਨਹਾਉਣਾ, ਕੋਈ ਇੱਕ ਅੱਧੇ ਖੂਹ ਨਾਲ ਤੇ ਫਿਰ ਉਹ ਚੱਲ ਨਹੀਂ ਸੀ ਸਕਦਾ। ਸਰੋਵਰ ਹੀ ਚਾਹੀਦੇ ਸਨ ਜਿੱਥੇ ਯਾਤਰੂ ਆ ਕੇ ਠਹਿਰਦੇ ਸਨ, ਇਸ਼ਨਾਨ ਵੀ ਕਰਦੇ ਸਨ। ਕੋਈ ਦੂਰੋਂ ਕਈ ਕਈ ਕੋਹ ਤੁਰ ਕੇ ਆਉਂਦੇ ਸਨ, ਉਹਨਾਂ ਰਾਤ ਵੀ ਰਹਿਣਾ ਹੁੰਦਾ ਸੀ, ਕਈ ਕਈ ਦਿਨ ਰਹਿੰਦੇ ਸਨ, ਸਤਿਗੁਰਾਂ ਦੀ ਸੰਗਤ ਕਰਦੇ ਸਨ, ਸੇਵਾ ਕਰਦੇ ਸਨ ਉੱਥੇ। ਫਿਰ ਰਹਿਣਾ ਵੀ ਸੀ, ਨਹਾਉਣ ਦਾ ਇੰਤਜ਼ਾਮ ਵੀ ਚਾਹੀਦਾ, ਉੱਥੇ ਖੂਹ ਗੇੜੇ ਨਾਲ ਤੇ ਕੰਮ ਨਹੀਂ ਬਣਦਾ, ਫਿਰ ਸਰੋਵਰ ਚਾਹੀਦਾ। ਤਾਂ ਹਰ ਮਹਾਨ ਗੁਰਦੁਆਰੇ ਨਾਲ ਇਸੇ ਤਰ੍ਹਾਂ ਸਤਿਗੁਰਾਂ ਨੇ ਸਰੋਵਰ ਬਣਾਏ, ਸਹੂਲਤਾਂ। ਲੇਕਿਨ ਅਸਾਂ ਉਹਨਾਂ ਸਰੋਵਰਾਂ ਨੂੰ ਇਸ਼ਨਾਨ ਵੱਡਾ ਇਸ਼ਨਾਨ ਮੰਨਦੇ, ਔਰ ਇਹ ਸਾਡੀ ਨਾ ਬੜੀ ਬੇਸਮਝੀ ਹੈ। ਔਰ ਇਸੇ ਚੀਜ਼ ਨੂੰ ਅਸੀਂ ਬੜਾ ਪ੍ਰਚਾਰ ਰਹੇ, ਸਾਡੇ ਜਿਹੜੇ ਕੀਰਤਨੀਏ ਨੇ, ਸਾਡੇ ਕਥਾਕਾਰਕ ਨੇ ਇਸ ਨੂੰ ਬੜੀ ਉਪਮਾ ਦੇਣਗੇ, ਔਰ ਆਖਦੇ ਨੇ ਇਹੀ ਇਸ਼ਨਾਨ ਇਸ਼ਨਾਨ ਹੈ, ਇਸ ਤਰ੍ਹਾਂ ਤੁਹਾਨੂੰ ਦਰਸਾਉਣਗੇ। ਔਰ ਇਹ ਬੇਸਮਝੀ ਵਧਾਉਣ ਤੋਂ ਸਿਵਾ ਹੋਰ ਕੁਝ ਕੰਮ ਨਹੀਂ। ਸਤਿਗੁਰੂ ਜੋ ਸਮਝਾ ਰਹੇ ਨੇ, ਉਹਨਾਂ ਦਾ ਉਪਦੇਸ਼ ਤੇ ਇਹ ਹੈ ਕਿ ਨਾਮ ਬਾਣੀ ਦਾ ਇਸ਼ਨਾਨ ਇਹੀ ਰਾਮ ਸਰੋਵਰ ਨਾਤੇ ਹੈ। ਇਸੇ ਨੂੰ ਕਹਿੰਦੇ ਨੇ ਸਭ ਉਤਰੇ ਪਾਪ ਕਮਾਤੇ, ਕਮਾਏ ਹੋਏ ਪਾਪ ਇਸੇ ਨਾਲ ਉਤਰਨਗੇ। ਪਾਣੀ ਕੀ ਪਾਪ ਉਤਾਰ ਦੇਗਾ? ਦੱਸੋ ਮੈਂ, ਕੋਈ ਜੰਤਰ ਮੰਤਰ ਹੈ ਉੱਥੇ ਪਾਣੀ ਚ ਹੋਇਆ? ਕੋਈ ਮੈਜਿਕ ਹੈ? ਹੋ ਜਾਏਗਾ ਕੁਛ ਉੱਥੇ? ਅੱਜ ਤਾਂ ਹੀ ਨਹੀਂ ਹੋਇਆ, ਇਤਨੇ ਪਾਪੀ ਜਾਂਦੇ ਨੇ, ਅੱਜ ਤੱਕ ਨਹੀਂ ਮੈਜਿਕ ਹੋ ਗਿਆ, ਕਿਤਨੇ ਜਾਂਦੇ? ਦੁਖੀਏ ਵੀ ਜਾਂਦੇ ਨੇ, ਪਾਪੀ ਵੀ ਜਾਂਦੇ ਨੇ, ਲੇਕਿਨ ਕੋਈ ਨਾਮ ਜਪ ਕੇ ਦੇਖੇ ਤਾਂ ਸੁੱਖ ਮਹਿਸੂਸ ਕਰੇਗਾ। ਨਿਤ ਨਾਉਣ ਸਿੱਖੋ ਬਾਣੀ ਚ, ਸੁੱਖ ਮਹਿਸੂਸ ਕਰੋਗੇ। ਤਾਂ ਕੋਈ ਇਹੀ ਨੇ ਪਰਮ, ਇਹਨਾਂ ਨੂੰ ਹੀ ਸਤਿਗੁਰਾਂ ਨੇ ਪਰਮ ਆਖਿਆ, ਜੋ ਸਾਨੂੰ ਪਟਕਾਉਂਦੇ ਨੇ, ਜੋ ਸਹੀ ਰਸਤੇ ਤੋਂ ਸਾਨੂੰ ਹੋੜੀ ਰੱਖਦੇ ਨੇ। ਜਿੰਨਾ ਚਿਰ ਤੁਸੀਂ ਪਾਣੀ ਨੂੰ ਇਸ਼ਨਾਨ ਸਮਝੀ ਬੈਠੋਗੇ, ਇਹ ਪਰਮ ਵੱਧਦਾ ਹੀ ਰਹੇਗਾ, ਇਹ ਹੋਰ ਭਟਕਣਾ ਹੋਰ ਹੋਰ ਪਾਸੇ ਲਿਜਾਈ ਜਾਏਗਾ। ਜਦ ਤੱਕ ਇਹ ਵਹਿਮ ਭਰਮ ਦੂਰ ਨਹੀਂ ਹੁੰਦੇ, ਉਦੋਂ ਤੱਕ ਤੁਸੀਂ ਸਹੀ ਰਾਹ ਲੱਭ ਨਹੀਂ ਸਕਦੇ। ਸਭ ਜੋੜੀਆਂ ਕਥਾ ਕਹਾਣੀਆਂ ਨਾਲ ਮੇਰਾ ਕੋਈ ਜੋੜ ਨਹੀਂ ਹੈ, ਇਤਨਾ ਕੁਛ ਜੁੜ ਗਿਆ ਹਿੰਦੂ ਮਤ ਅਨੁਸਾਰ। ਜਿਸ ਤਰ੍ਹਾਂ ਪਹਾੜ ਚੁੱਕ ਲਏ ਸਨ ਉਸਨੇ, ਪਹਾੜ ਹੀ ਲੈ ਆਂਦਾ ਹਨੂੰਮਾਨ ਨੇ ਚੁੱਕੇ, ਪੱਥਰਾਂ ਪੱਥਰ ਤਾਰ ਕੇ ਪੁਲ ਬਣਾ ਲਿਆ, ਇਹੋ ਜਿਹੀਆਂ ਕਥਾ ਕਹਾਣੀਆਂ ਨਾਲ ਮੇਰਾ ਕੋਈ ਜੋੜ ਹੈ ਹੀ ਨਹੀਂ। ਮੇਰਾ ਜੋੜ ਤੇ ਬਾਣੀ ਨਾਲ ਹੈ। ਮੈਂ ਕੋਈ ਸਾਖੀ ਸੁਣਨ ਨੂੰ ਤਿਆਰ ਨਹੀਂ ਹਾਂ, ਸਾਖੀਆਂ ਨਾਲ ਮੇਰਾ ਬਿਲਕੁਲ ਮੇਲ ਨਹੀਂ ਹੈ। ਆਹ ਵੱਡੀ ਸਾਖੀ ਹੈ ਮੇਰੇ ਲਈ, ਆਹ ਮੇਰੇ ਹੱਥ ਵਿੱਚ ਹੈ, ਜੋ ਇਸ ਤੋਂ ਵੱਡੀ ਸਾਖੀ ਹੋਰ ਕੋਈ ਹੋ ਨਹੀਂ ਸਕਦੀ, ਇਹ ਗਲਤ ਨਹੀਂ ਹੋ ਸਕਦਾ। ਸਾਖੀਆਂ ਤੇ ਨਾ ਜਾਣੇ ਕਿਸ ਦੀਆਂ ਲਿਖੀਆਂ, ਕਿਵੇਂ ਲਿਖੀਆਂ, ਕਿਸ ਹਾਲਾਤ ਵਿੱਚ ਕਿਵੇਂ ਕਿਵੇਂ ਬਦਲੀਆਂ, ਕੋਈ ਕਹਿ ਨਹੀਂ ਸਕਦਾ। ਲੇਕਿਨ ਆਹ ਬਾਣੀ ਇਹ ਜਿਵੇਂ ਕਿ ਤਿਵੇਂ ਉਹ ਸਤਿਗੁਰਾਂ ਨੇ ਜਿਵੇਂ ਲਿਖੀ ਸੀ, ਉਵੇਂ ਸਾਡੇ ਕੋਲ ਅੱਜ ਮੌਜੂਦ ਹੈ। ਔਰ ਇਹਦੀ ਸਿੱਖਿਆ ਗਲਤ ਨਹੀਂ ਹੋ ਸਕਦੀ, ਇਹ ਸਾਡਾ ਗੁਰੂ ਹੈ। ਸਾਖੀਆਂ ਗੁਰੂ ਨਹੀਂ ਹਨ, ਆਹ ਗੁਰੂ ਹੈ। ਅਸੀਂ ਕਿਸੇ ਦੇ ਸਰੀਰ ਨਾਲ ਨਹੀਂ ਜੁੜਨਾ, ਆਹ ਜੋਤ ਨਾਲ ਜੁੜਨਾ, ਇਹ ਜੋਤ ਇਹ ਜਾਗਤ ਜੋਤ ਹੈ ਜਿਸ ਨਾਲ ਜੁੜਨਾ। ਉਹ ਗੁਰੂ ਵੀ ਮਹਾਨ ਇਸੇ ਕਰਕੇ ਸਨ, ਇਸ ਜੋਤ ਕਰਕੇ।
ਚੋਲ ਮਹਾਰਸ ਹਰ ਅੰਮ੍ਰਿਤ ਪੀਜੈ,
ਚੋਲ ਮਹਾਰਸ ਹਰੀ ਅੰਮ੍ਰਿਤ ਪੀਜੈ। ਹੁਣ ਅੰਮ੍ਰਿਤ ਵੀ ਕੀ ਹੈ ਉਸ ਨੂੰ ਦੱਸ ਰਹੇ ਨੇ, ਸਮਝਾ ਰਹੇ ਨੇ, ਜਿਵੇਂ ਤੀਰਥ ਇਸ਼ਨਾਨ ਦੱਸਿਆ ਕੀ ਹੈ, ਨਾਮ ਹੀ ਤੀਰਥ ਇਸ਼ਨਾਨ ਹੈ ਤੇ ਨਾਮ ਹੀ ਅੰਮ੍ਰਿਤ ਹੈ। ਚੋਲ ਹਿਲਾ ਕੇ ਅਸੀਂ ਖੰਡੇ ਨਾਲ ਹਿਲਾਨੇ ਆ ਨਾ, ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਨਾਲ ਹਿਲਾਈ ਦਾ। ਚੋਲ ਹਿਲਾ ਕੇ, ਚੋਲ ਕੇ ਹਿਲਾ ਕੇ ਮਹਾਰਸ, ਸਾਰੇ ਨਾਲੋਂ ਉੱਚਾ ਰਸ ਮਹਾਰਸ ਕੀ ਪੀਜੈ? ਹਰੀ ਅੰਮ੍ਰਿਤ, ਹਰੀ ਦਾ ਮਿੱਠਾ ਨਾਮ ਹਰੀ ਅੰਮ੍ਰਿਤ, ਹਰੀ ਨਾਲ ਲਿਖਿਆ ਅੰਮ੍ਰਿਤ ਦੇ। ਜੇ ਪਤਾਸੇ ਵਾਲਾ ਅੰਮ੍ਰਿਤ ਹੁੰਦਾ ਨਾ, ਮੈਂ ਉਸ ਦੀ ਵੀ ਕੋਈ ਨਖੇਦੀ ਨਹੀਂ ਕਰਦਾ, ਉਹ ਸਾਨੂੰ ਬੜੀ ਹਿੰਮਤ ਬਖਸ਼ਦਾ, ਸਤਿਗੁਰਾਂ ਦਾ ਹੁਕਮ ਹੈ, ਉਹ ਵੀ ਅਸੀਂ ਛਕਣਾ, ਕਿਉਂਕਿ ਉਹ ਜੀਵਨ ਮਰਿਆਦਾ ਵਿੱਚ ਲਿਆਉਣ ਦੀ ਸਾਨੂੰ ਹਿੰਮਤ ਬਖਸ਼ਦਾ, ਮੈਂ ਉਸਦੀ ਨਖੇਦੀ ਨਹੀਂ ਕਰਦਾ। ਲੇਕਿਨ ਇਹ ਅੰਮ੍ਰਿਤ ਕਿਹੜਾ ਹੈ? ਇਹ ਆਤਮਾ ਨੂੰ ਜਗਾਉਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ। ਕਹਿੰਦੇ ਨੇ ਚੋਲ ਮਹਾਰਸ ਹਰੀ ਅੰਮ੍ਰਿਤ ਪੀਜੈ, ਆਹ ਅੰਮ੍ਰਿਤ ਜੋ ਆਤਮਾ ਨੂੰ ਜਗਾ ਦਿੰਦਾ ਹੈ, ਇਹ ਅੰਮ੍ਰਿਤ ਪੀ, ਨਾਮ ਰੂਪੀ ਅੰਮ੍ਰਿਤ ਜੋ ਆਤਮਾ ਨੂੰ ਜਗਾ ਦੇਵੇਗਾ। ਔਰ ਅੰਮ੍ਰਿਤ ਨੂੰ ਕਦੇ ਇੰਜ ਨਾ ਗਿਣਨਾ ਕਿ ਮਿੱਠਾ ਨਾਮ ਅੰਮ੍ਰਿਤ ਹੈ, ਕਿਉਂਕਿ ਨਾਮ ਮਿੱਠਾ ਲੱਗਦਾ, ਮਿਠਾਸ ਕੀ ਹੈ? ਜੇ ਪਤਾਸਿਆਂ ਵਾਲੀ ਮਿਠਾਸ ਕਿਸੇ ਨੇ ਪਾ ਲਈ ਤੇ ਕੀ ਵੱਡੀ ਗੱਲ ਪਾ ਲਈ। ਅੰਮ੍ਰਿਤ ਕੀ ਹੈ? ਆਤਮਾ ਜਗਾ ਦਿੰਦੀ ਹੈ, ਤਾਂ ਅੰਮ੍ਰਿਤ ਹੈ। ਨਾਮ ਕਿਉਂ ਅੰਮ੍ਰਿਤ ਹੈ? ਇਹ ਆਤਮਾ ਨੂੰ ਹਲੂਣਾ ਦੇ ਕੇ ਆਤਮਾ ਨੂੰ ਜਗਾ ਦਿੰਦਾ ਹੈ, ਇਹ ਆਤਮਾ ਨੂੰ ਪਾਉਣ ਲੱਗ ਪੈਂਦਾ, ਤਾਂ ਮਿੱਠਾ ਹੈ। ਜ਼ਬਾਨ ਨੂੰ ਪਾ ਗਿਆ ਤੇ ਉਹ ਕੀ ਪਾ ਗਿਆ? ਆਹ ਫਰੀਦ ਜੀ ਨੂੰ ਆਖਦੇ ਨੇ ਸ਼ੱਕਰ ਗੰਜ, ਤੇ ਫਿਰ ਸਾਡੇ ਸਾਖੀਕਾਰ ਕੀ ਕਹਿੰਦੇ ਨੇ ਜੀ? ਉਹਨਾਂ ਨੂੰ ਮਿੱਠੇ ਨਾਲ ਬੜਾ ਪਿਆਰ ਸੀ, ਮਿੱਠੇ ਨਾਲ ਪਿਆਰ ਹੋਇਆ ਤੇ ਕਾਹਦਾ ਪਿਆਰ? ਉਹ ਤੇ ਆਪ ਸ਼ੱਕਰ ਗੰਜ ਸਨ, ਉਹਨਾਂ ਦੇ ਅੰਦਰ ਬਾਣੀ ਸੀ, ਉਹ ਸ਼ੱਕਰ ਗੰਜ ਸੀ, ਉਹ ਮਿੱਠੀ ਸੀ, ਉਹ ਅਸਲੀ ਸ਼ੱਕਰ ਗੰਜ ਤੇ ਉਹ ਸੀ। ਪਤਾਸਿਆਂ ਦੀ ਮਿਠਾਸ, ਖੰਡ ਦੀ ਮਿਠਾਸ, ਗੁੜ ਦੀ ਮਿਠਾਸ, ਕੀ ਮਿਠਾਸ? ਇਹ ਕਿਸੇ ਨੂੰ ਮਿੱਠਾ ਲੱਗਣ ਲੱਗ ਪਿਆ ਤੇ ਕੀ ਵੱਡੀ ਗੱਲ ਹੈ? ਹਰ ਕਿਸੇ ਨੂੰ ਲੱਗਦਾ ਹੈ ਉਹ ਮਿੱਠੀ ਤੇ ਉਹਨਾਂ ਨੂੰ ਬਾਣੀ ਲੱਗਦੀ ਸੀ, ਇਸ ਕਰਕੇ ਸ਼ੱਕਰ ਗੰਜ ਸਨ। ਦੁਨੀਆਂ ਨੇ ਸਮਝਿਆ ਹੀ ਨਹੀਂ, ਅਜੇ ਵੀ ਫਰੀਦ ਨੂੰ ਆਖਣਗੇ ਸ਼ੱਕਰ ਗੰਜ, ਉਹਨਾਂ ਨੂੰ ਜੀ ਮਿੱਠੇ ਨਾਲ ਬੜਾ ਪਿਆਰ ਸੀ, ਮਾਂ ਲਕੋ ਦਿੰਦੀ ਸੀ ਮਿੱਠਾ, ਗੁੜ ਗੁੜ ਨਾਲ ਤੇ ਹਰ ਬੱਚੇ ਨੂੰ ਪਿਆਰ ਹੈ। ਮਿੱਠੀ ਚੀਜ਼ ਨਾਲ ਹਰ ਬੱਚੇ ਨੂੰ ਪਿਆਰ ਹੈ, ਕੀ ਵਾਧੇ ਵਾਲੀ ਗੱਲ ਹੋ ਗਈ। ਉਹਨਾਂ ਨੂੰ ਨਾ ਮਿੱਠਾ ਲੱਗਦਾ ਸੀ, ਸ਼ਕਰਗੰਜ ਉਹਨਾਂ ਲਈ ਨਾਮ ਸੀ। ਤੋ ਹੁਣ ਕੀ ਆਖਦੇ ਨੇ, ਚੋਲ ਮਹਾਰਸ ਹਰਿ ਅੰਮ੍ਰਿਤ ਪੀਜੈ। ਤੋ ਜਿਹੜੇ ਨਿਤਾ ਪ੍ਰਤੀ ਰਾਮ ਦਾ ਨਾਮ ਜਪਦੇ ਨੇ ਨਾ, ਉਹ ਮਾਨੋ ਆਤਮਾ ਨੂੰ ਜਗਾ ਦੇਣ ਵਾਲਾ ਮਹਾਰਸ ਪੀ ਰਹੇ ਨੇ, ਉਹਨਾਂ ਦੀ ਆਤਮਾ ਜਾਗ ਪੈਂਦੀ ਹੈ।
ਹਾਂਜੀ, ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ।
ਬੜਾ ਸਪਸ਼ਟ ਕਰਕੇ ਹੁਣ ਦੱਸ ਦਿੱਤਾ ਹੈ ਸਤਿਗੁਰਾਂ ਨੇ, ਇੱਕ ਇੱਕ ਤੁਲ ਇੱਕ ਇੱਕ ਤੁਕ ਦਿਮਾਗ ਨੂੰ ਖੋਲਦੀ ਹੈ, ਭਰਮ ਸਾਡੇ ਤੋੜਦੀ ਹੈ। ਨਿਰਮਲ ਉਦਕ, ਉਦਕ ਕਹਿੰਦੇ ਨੇ ਪਾਣੀ ਨੂੰ। ਤੋ ਕਹਿੰਦੇ ਨੇ ਪਾਣੀ ਕਿਹੜਾ ਨਿਰਮਲ ਏ, ਨਿਰਮਲ ਉਦਕ ਕਿਹੜਾ ਏ, ਗੋਬਿੰਦ ਕਾ ਨਾਮ ਏ ਨਿਰਮਲ ਉਦਕ। ਉਹ ਰਾਮ ਸਰ ਸਰੋਵਰ ਦਾ ਪਾਣੀ ਨਿਰਮਲ ਉਦਕ ਨਹੀਂ ਹੈ, ਨਿਰਮਲ ਉਦਕ ਏ ਗੋਬਿੰਦ ਕਾ ਨਾਮ। ਹੁਣ ਦੱਸੋ ਇਸ ਤੋਂ ਜ਼ਿਆਦਾ ਸਪਸ਼ਟ ਕਿਵੇਂ ਆ? ਕਹਿੰਦੇ ਨੇ ਨਿਰਮਲ ਉਦਕ, ਭਾਈ ਨਿਰਮਲ ਉਦਕ ਕਿਸ ਨੂੰ ਜਾਣੋ? ਗੋਬਿੰਦ ਦੇ ਨਾਮ ਨੂੰ ਤੁਸੀਂ ਨਿਰਮਲ ਪਾਣੀ ਜਾਣੋ, ਕਿਉਂਕਿ ਮਹਿਲ ਤੇ ਇਹ ਧੋਏਗਾ। ਉੱਥੇ ਤੇ ਕਈ ਯਾਤਰੂ ਨਹਾਉਂਦੇ ਨੇ, ਕਈ ਮੱਛੀਆਂ ਵੀ ਨਹਾਉਂਦੀਆਂ ਨੇ, ਤੁਸੀਂ ਤੇ ਕਿਦਕਤਾਈ ਨਹਾਉਂਦੇ ਹੋ, ਮੱਛੀਆਂ ਰੋਜ਼ ਨਹਾਉਂਦੀਆਂ। ਪਹਿਲਾਂ ਉਹਨਾਂ ਨੂੰ ਤਰ ਜਾਣਾ ਚਾਹੀਦਾ ਸੀ, ਉੱਥੇ ਡੱਡੂ ਵੀ ਬੜੇ ਹੋਣਗੇ, ਉਹ ਤਰ ਜਾਣੇ ਚਾਹੀਦੇ ਸੀ। ਬੰਦਾ ਤੇ ਮਗਰੋਂ ਤਰੇਗਾ, ਤੁਸੀਂ ਤੇ ਕਿਦਕਤਾਈ ਨਹਾਉਂਦੇ। ਆਹ ਨਾਮ ਤਾਰੇਗਾ ਨਿਰਮਲ ਉਦਕ। ਨਿਰਮਲ ਉਦਕ ਕਿਹੜਾ ਹੈ? ਗੋਬਿੰਦ ਕਾ ਨਾਮ ਇਹ ਹੈ ਨਿਰਮਲ ਉਦਕ। ਹਾਂਜੀ, ਇੱਥੇ ਵੀ ਕਰ ਲਓ, ਬਾਕੀ ਕੋਈ ਉਹ ਤੇ ਗੱਲ ਠੀਕ ਹੈ। ਮੈਂ ਇਸ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਕਿ ਸਾਡੇ ਪ੍ਰਚਾਰਕ ਇਸ ਨੂੰ ਬਹੁਤ ਮਹਾਨਤਾ ਦੇ ਦਿੰਦੇ ਨੇ ਔਰ ਸਾਨੂੰ ਗਲਤ ਪਾਸੇ ਕਈ ਜੋੜ ਜਾਂਦੇ ਨੇ ਕਿ ਬਈ ਇਹੀ ਤਾਰੇਗਾ।
ਹਾਂਜੀ, ਮਜਨ ਕਰਤ ਪੂਰਨ ਸਭ ਕਾਮ।
ਮਜਨ ਕਰਤ ਪੂਰਨ ਸਭ ਕਾਮ, ਮਜਨ ਕੀ ਹੈ? ਟੁੱਬੀ ਲਾਉਣੀ। ਤੇ ਕਾਹਦੇ ਚ ਟੁੱਬੀ ਲਾਉਣੀ? ਆ ਗੋਬਿੰਦ ਕੇ ਨਾਮ ਵਿਚ ਟੁੱਬੀ ਲਾਉਣੀ। ਮਜਨ ਕਾਸ ਨੂੰ ਕਹਿੰਦੇ ਨੇ ਟੁੱਬੀ ਲਾਉਣੀ, ਇਸ ਤਰ੍ਹਾਂ ਦਾ ਇਸ਼ਨਾਨ ਕਰਨਾ ਕਿ ਪੂਰੀ ਟੁੱਬੀ ਲੱਗ ਜਾਏ, ਸਾਰਾ ਸਰੀਰ ਅੰਦਰ ਚਲਾ ਜਾਏ। ਤੋ ਕਹਿੰਦੇ ਨੇ ਮਜਨ ਕਰਤ ਪੂਰਨ ਸਭ ਕਾਮ, ਜੇ ਗੋਬਿੰਦ ਦੇ ਨਾਮ ਦੇ ਵਿਚ ਟੁੱਬੀ ਲਾਓਗੇ ਤੇ ਪੂਰਨ ਸਭ ਕਾਮ, ਸਾਰੀਆਂ ਮਨ ਦੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ। ਹਾਂਜੀ,
ਸਤ ਸੰਗ ਤੈ ਗੋਸ਼ਟ ਹੋਏ, ਸੰਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲਬ ਖੋਏ।
ਹੁਣ ਕਹਿੰਦੇ ਨੇ ਜਿੱਥੇ ਨਾਮ ਜਪਿਆ ਜਾਂਦਾ ਹੈ ਨਾ, ਸਤ ਸੰਗ, ਸਤ ਸੰਗ ਸਰੋਵਰ ਏ, ਸੰਤ ਸੰਗ,
ਸੰਤ
ਸੰਗ ਏ, ਸੰਤ ਜਨਾਂ ਦੀ ਸੰਗਤ, ਜਿੱਥੇ ਨਾਮ ਬਾਣੀ ਜਪੀ ਜਾਂਦੀ ਏ, ਤੋ ਕਹਿੰਦੇ ਨੇ ਇਹ ਸਰੋਵਰ ਏ। ਤੈ ਗੋਸ਼ਟ ਹੋਏ, ਤੈ ਉਥੇ ਗੋਸ਼ਟ ਕਿਸ ਨੂੰ ਕਹਿੰਦੇ ਨੇ? ਗੱਲਬਾਤ ਨੂੰ ਕਹਿੰਦੇ ਨੇ, ਚਰਚਾ ਨੂੰ ਕਹਿੰਦੇ ਨੇ। ਸਤ ਸੰਤ ਸੰਗ ਤੈ ਗੋਸ਼ਟ ਹੋਏ, ਕਈ ਗੋਸ਼ਟ ਦਾ ਅਰਥ ਮਿਲਾਪ ਲੈਂਦੇ ਨੇ, ਲੇਕਿਨ ਗੋਸ਼ਟ ਹੁੰਦੀ ਹੈ ਗੱਲਬਾਤ, ਚਰਚਾ, ਭਾਵ ਜਿੱਥੇ ਸੰਤ ਸੰਗਤ, ਸੰਤ ਜਨਾਂ ਦੀ ਸੰਗਤ ਹੈ, ਉਥੇ ਪਰਮਾਤਮਾ ਦੀ ਗੱਲਬਾਤ ਹੁੰਦੀ ਹੈ, ਪਰਮਾਤਮਾ ਦੇ ਗੁਣਾਂ ਦੀ ਚਰਚਾ ਹੁੰਦੀ ਹੈ, ਪਰਮਾਤਮਾ ਦੇ ਗੁਣਾਂ ਨੂੰ ਉਪਦੇਸ਼ਿਆ ਜਾਂਦਾ ਹੈ। ਸੰਤ ਸੰਗ ਤੈ, ਜਿਵੇਂ ਸਿੱਧ ਗੋਸ਼ਟ ਹੈ, ਸਿੱਧ ਸਿੱਧਾਂ ਦੀ ਗੋਸ਼ਟ ਹੋਈ, ਗੱਲਬਾਤ ਹੋਈ ਗੁਰੂ ਨਾਨਕ ਨਾਲ, ਸਿੱਧ ਗੋਸ਼ਟ। ਹਾਂਜੀ, ਠੀਕ ਯਾਦ ਕੀਤਾ, ਬਿਲਕੁਲ। ਹਾਂਜੀ, ਅਸੀਂ ਸਿੱਧ ਗੋਸ਼ਟ ਬਾਣੀ ਕਰ ਰਹੇ ਹਾਂ, ਕੇਸ ਪੂਰੀ ਹੋਣ ਵਾਲੀ ਹੈ, ਥੋੜੇ ਵੀਕ ਤਾਈ ਟੇਪਾਂ ਤਿਆਰ ਹੋਣਗੀਆਂ ਤੇ ਸੰਗਤ ਜੀ ਵੰਡਾਂਗੇ।
ਹਾਂਜੀ, ਕੋਟ ਜਨਮ ਕੇ ਕਿਲ ਵਿਖ ਖੋਏ,
ਕੋਟ ਜਨਮ ਕੇ ਕਿਲ ਵਿਖ ਖੋਏ, ਕੋਟ ਕਰੋੜਾਂ ਹੀ ਜਨਮਾਂ ਦੇ ਕਿਲ ਵਿਖ ਪਾਪ ਖੋਏ, ਨਾਸ ਹੋ ਜਾਂਦੇ ਨੇ, ਧੋਤੇ ਜਾਂਦੇ ਨੇ। ਕਿਸ ਤਰ੍ਹਾਂ ਸੰਤ ਸੰਗ ਜਿੱਥੇ ਪਰਮਾਤਮਾ ਦੇ ਗੁਣਾਂ ਦੀ ਗੋਸ਼ਟ ਹੁੰਦੀ, ਸੰਤ ਜਨਾਂ ਦੀ ਸੰਗਤ ਵਿੱਚ ਜਿੱਥੇ ਪਰਮਾਤਮਾ ਦੇ ਗੁਣਾਂ ਦੀ ਚਰਚਾ ਹੁੰਦੀ ਹੈ, ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਉਥੇ ਕਰੋੜਾਂ ਜਨਮਾਂ ਦੇ ਪਾਪ ਬੰਦੇ ਦੇ ਤੁਲਦੇ ਨੇ। ਕਹਿੰਦੇ ਨੇ ਉਥੇ ਤੁਲਦੇ ਨੇ, ਤੀਰਥਾਂ ਤੇ ਨਹੀਂ ਤੁਲਦੇ, ਇਹ ਸਮਝਾ ਰਹੇ। ਤੋ ਪਾਪ ਕਿੱਥੇ ਤੁਲਦੇ ਨੇ ਉਹ ਵੀ ਦੱਸ ਰਹੇ ਨੇ ਕਿ ਜਲ ਰੂਪੀ ਤੀਰਥ ਵਿੱਚ ਨਹੀਂ, ਤੋ ਸੰਤ ਸੰਗ ਗੋਸ਼ਟ ਜਿੱਥੇ ਹੋ ਰਹੀ ਹੈ ਉਥੇ ਪਾਪ ਤੁਲਦੇ। ਤੋ ਇੱਕ ਇੱਕ ਤੁਕ ਵਿੱਚ ਥਾਂ ਥਾਂ ਰਮਜ਼ ਦੇ ਕੇ ਸਤਿਗੁਰੂ ਸਮਝਾ ਰਹੇ ਨੇ ਕਿ ਤੀਰਥ ਕੀ ਹੈ, ਇਸ਼ਨਾਨ ਕੀ ਹੈ, ਜਲ ਕਿਹੜਾ ਹੈ ਜਿਸ ਵਿੱਚ ਨਹਾਉਣਾ, ਅੰਮ੍ਰਿਤ ਸਰੋਵਰ ਕੀ ਹੈ।
ਹਾਂਜੀ, ਸਿਮਰੇ ਸਾਧ ਕਰੇ ਆਨੰਦ, ਮਨ ਤਨ ਰਵਿਆ ਪਰਮਾਨੰਦ।
ਤੋ ਕਹਿੰਦੇ ਨੇ ਇਹ ਜਿਹੜਾ ਸੰਤ ਸੰਗ ਰੂਪੀ ਸਰੋਵਰ ਹੈ ਨਾ, ਜਿੱਥੇ ਚਰਚਾ ਹੁੰਦੀ ਹੈ ਪਰਮੇਸ਼ਰ ਦੇ ਗੁਣਾਂ ਦੀ, ਸਿਮਰੇ ਸਾਧ ਪ੍ਰਭੂ ਦੇ ਪਿਆਰੇ ਜਾ ਕੇ, ਸਾਧ ਸਾਧਕ, ਸਾਧਕ ਉਥੇ ਪਹੁੰਚਦੇ ਨੇ ਤੇ ਜਾ ਕੇ ਸਿਮਰਦੇ ਨੇ, ਕਰੇ ਆਨੰਦ ਔਰ ਆਨੰਦ ਲੈਂਦੇ ਨੇ, ਉਸ ਇਸ਼ਨਾਨ ਦਾ ਆਨੰਦ ਲੈਂਦੇ ਨੇ, ਨਾਮ ਬਾਣੀ ਦੇ ਇਸ਼ਨਾਨ ਦਾ, ਉਸ ਸੰਤ ਸੰਗ ਸਰੋਵਰ ਵਿੱਚ ਜਾ ਕੇ ਆਨੰਦ ਲੈਂਦੇ ਨੇ।
ਹਾਂਜੀ, ਮਨ ਤਨ ਰਵਿਆ ਪਰਮਾਨੰਦ,
ਉਹਨਾਂ ਦੇ ਮਨ ਤੇ ਤਨ ਵਿੱਚ ਪ੍ਰਭੂ ਵਸ ਜਾ, ਮਨ ਤਨ ਰਵਿਆ ਪਰਮਾਨੰਦ, ਪਰਮ ਆਨੰਦ ਪ੍ਰਭੂ, ਉਹ ਪ੍ਰਭੂ ਜੋ ਸਦਾ ਆਨੰਦ ਵਿੱਚ ਰਹਿੰਦਾ ਹੈ। ਤੋ ਮਨ ਤਨ ਰਵਿਆ ਪਰਮਾਨੰਦ, ਪਰਮਾਨੰਦ ਪ੍ਰਭੂ ਉਹਨਾਂ ਦੇ ਅੰਦਰ ਵਸਿਆ ਰਹਿੰਦਾ ਹੈ, ਸਦਾ ਹੀ ਵਸਿਆ ਰਹਿੰਦਾ, ਵਾਸਾ ਹੋ ਜਾਂਦਾ ਹੈ ਪ੍ਰਭੂ ਦਾ ਅੰਦਰ।
ਜਿਸੇ ਪ੍ਰਾਪਤ ਹਰ ਚਰਨ ਨਿਦਾਨ, ਨਾਨਕ ਦਾਸ ਤਿਸੈ ਕਰਵਾਨ।
ਹਰੀ ਚਰਨ ਨਿਦਾਨ, ਫਿਰ ਆਖਦੇ ਹਾਂ ਹਰੀ ਦਾ ਧਿਆਨ, ਹਿਰਦੇ ਵਿੱਚ ਧਿਆਨ ਹਰੀ ਦਾ। ਜਿਸੇ ਪ੍ਰਾਪਤ, ਜਿਸ ਨੂੰ ਪ੍ਰਾਪਤ ਹੋ ਜਾਏ, ਉਸ ਵਿੱਚ ਸੁਰਤ ਜੁੜਨੀ, ਪਰਮਾਤਮਾ ਵਿੱਚ ਸਮਾਧੀ ਜਿਸ ਨੂੰ ਪ੍ਰਾਪਤ ਹੋ ਜਾਏ, ਜਿਸ ਨੂੰ ਉਸਦੀ ਸਮਾਧੀ ਪ੍ਰਾਪਤ ਹੋ ਜਾਏ, ਜਿਸ ਨੂੰ ਉਸ ਦੇ ਵਿੱਚ ਸੁਰਤ ਜੁੜਨੀ ਪ੍ਰਾਪਤ ਹੋ ਜਾਏ, ਨਾਨਕ ਦਾਸ ਤਿਸੇ ਕੁਰਬਾਨ, ਮੈਂ ਤੇ ਉਸ ਤੋਂ ਕੁਰਬਾਨ ਜਿਹੜਾ ਉਸ ਨਾਲ ਸਮਾਧੀ ਵਿੱਚ ਜੁੜ ਗਿਆ। मेरा ख्याल ते स्पष्ट हो गया है। रामदास सरोवर ए राम दे नाम रूपी सरोवर, राम नाम रूपी सरोवर ए है रामदास सरोवर। इस विच नौन दा सदका नाते नात्यां, रामदास सरोवर नाते रामदास सरोवर विच नात्यां, सब उतरे उतर जांदे ने सारे ही की पाप कमाते पुराने पाप कमाए हुए जुगा जुगांतरां दे कमाए हुए पाप जो नाल ने सुभाव दे तौर ते अंदर दृढ़ होए ओ लथ जांदा अंदरला उजला हो जांदा है। ओ पाप कमाए हुए किवें नाल ने ओ कोई पंड अंदर इस तरह कोई पदार्थां दी पंड नहीं है, ओ की है ओ तुहाडा सुभाव जो बन चुका है ओही पापां दी पंड नाल है, ओ मंदा सुभाव जो बन चुका है ओ पापां दी पंड नाल है। ओही उजली हुंदी है, चितवनी उजली हुंदी है, सोच उजली हुंदी है, मन उजला हुंदा है और जो मन उजला हो जांदा है कर्म भी उजला हो जांदा है। रामदास सरोवर की है राम नाम रूपी सरोवर, रामदास गुरु दा नाम रूपी सरोवर, रामदास दी बाणी नु आख्या रामदास सरोवर, सतगुरु रामदास जी दी जड़ी बाणी है ना उन्हां नु आख्या रामदास सरोवर। पट्टा ने जदों रामदास गुरु दी उपमा कीती है ना उस्तत कीती है ना तो उदो आखदे ने कि हे गुरु रामदास तुसी बाणी रूपी जो सरोवर रचया है ना उस सरोवर विच जड़ा इशनान करदा है ओदे पाप लै जांदे।
गौड़ी महला पंजवां, सो किछ करजत मैल न लागे हर कीर्तन में ए मन जागै रहो, एको सिमरन दूजा पाओ संग संग जप केवल ना, कर्म धर्म नेम व्रत पूजा पार ब्रह्म बिन जान न दूजा, ताकि पूर्ण होई काल जाकी प्रीत अपने प्रभ नाल, सो वैष्णो है अपर अपार कहो नानक जिन तजे विकार।
इस शब्द विच मूल जो आइडिया देता है साथ सतगुरु ने वो ए है के वैष्णो कुछ चीज दे त्याग नाल वैष्णो नहीं बन जायदा। वैष्णो किन्हां नूं कहिंदा सी? विष्णु दे भगत, उन्हां नूं वैष्णो आखीदा, विष्णु दे भगत। और उन्हां विष्णु दे भगतां विच इह मान्यता बड़ी सी कि आ इस चीज दा त्याग कर दिओ, आ खाण दा आ पीण दा आ इस चीज दा त्याग कर दिओ, इस तरह तुसी उजले हो जाओगे ते परमेश्वर नूं पा लोगे। तो इत्थे सतगुरु समझांदे ने कि असली वैष्णो कौन है, असली वैष्णो होना की है। तो ए है मूल आइडिया शब्द दा। आओ पहली तुक तो लईए,
सो किछ कर जित मैल ना लागे।
सो किछ कर जित मैल ना लागे, अज तक ओही कर्म कीते जिन्हां नाल मैल ही मैल वधी है, जिन्हां नाल मन विकारी हुंदा चला गया है, विकार वधदे तुरे गए। कहिंदे ने तू हुण कुछ ऐसा कर, ऐसा एफर्ट कर, सो किछ कर जित मैल ना लागे, जिस दे करण नाल जो मैल अगे इकट्ठी हो चुकी है वधे ना।
हर कीर्तन मैं
और नाम बाणी जप जिस द्वारा मैल सगों लथे, सो किछ कर इथे ये दा हमेशा कोई अखरी अर्था नाल अर्थ नहीं बन जांदे। सो किछ कर ओ कुछ कर जिस नाल मैल ना लगे, पाव अज तक ते बहुत लग चुकी है, और कुछ ऐसा ना कर जिस नाल मैल वधे। तो इस दे पिछे होर भाव भी है, ऐसा कुछ भी कर जिस नाल सगों मैल कटे। ओ कुछ की है अगली तुक विच दस्या कि जिस नाल मैल कटेगी।
हर कीर्तन में ए मन जागे,
हर कीर्तन में ए मन जागे, हरी दे कीर्तन विच जे ए मन जागेगा ता मैले कर्म हटणगे और मैल अगली कठी हुई तोती भी जाए। तो आखदे ने सो किछ कर जित मैल ना लागे, हरी कीर्तन दे विच तेरा मन जे जाग जाए। ए अखां दा जागना नहीं आख्या है, मन जागे, मन दा जागना आख्या, अंदरों सुचेत हो जाना। ए नहीं आख रहे कि रहन सवाई करो, करो ते बहुत अच्छा है, मुबारक है करो, जितना जपो चंगा है, पर एथी जड़ा जागे है वो मन जागे दी गल कर रहे ने, तन जागे दी गल नहीं कर रहे। तन दा जागना ते बड़ा सौखा है, पानी दे ठंडे छिटे मार लो तद जाग जाईदा, कोई दो चपेड़ा मार जाए तद जाग जाईदा। तन दा जागना ते बड़ा सौखा है, मन दा जागना बड़ा औखा है। तन ते कोई चट जगा जांदा है, मन दा जागना बहुत औखा है। सो किछ कर जित मैल ना लागे, हर कीर्तन में ए मन जागे, हरी दे कीर्तन विच जुड़ जा इस तरह मन जागेगा, अंदरों जागृति मन दी इस तरह पैदा होएगी, सही राह परमार्थ दा इस तरह मिलेगा हरी दे कीर्तन विचों।
राव एको सिमर ना दूजा पाओ संग संग जप केवल नौ,
एको सिमर और आराधना सिर्फ एक प्रभु दी है, और किसे चीज नाल नहीं जुड़ जाना। देवी देवतियां दी पूजा और सतगुरां ने ते दसम पातशाह ने वचन आखने पए होना, जो हमको परमेश्वर उचर है से ते नर नरक कुंट में पर है। क्यों आखे गए कि जुड़ना एक प्रभु नाल है, गुरु राह है, गुरु द्वार है, जिस द्वार राही परमेश्वर दी प्राप्ति है, आराधना परमेश्वर दी है। किसे गुरु ने नहीं आख्या कि मेरा नाम जपो, हर गुरु ने यही आख्या कि परमेश्वर नु जपो। किसे गुरु ने नहीं आख्या कि मेरा ध्यान करो, हर गुरु ने यही आख्या कि परमेश्वर दा ध्यान करो। कोई बाणी दिखाओ, कोई तुक कढ दियो मैनू सारे श्री गुरु ग्रंथ साहिब विचों, जिथे किसे गुरु व्यक्ति ने आख्या होवे मेरा ध्यान करो, मेरा नाम जपो, मेरी बाणी जपो, ਦੇ ਨਹੀਂ ਆਖਿਆ ਹੋਇਆ, ਇਹੀ ਆਖਿਆ ਜੁੜਨਾ ਪ੍ਰਭੂ ਨਾਲ ਜੁੜਨਾ, ਤੇ ਫਿਰ ਵੀ ਅਸੀਂ ਦੇਵੀ ਦੇਵਤਿਆਂ ਦੇ ਪੁਜਾਰੀ ਫਿਰ ਵੀ ਜੁੜ ਜਾਂਦੇ ਹਾਂ ਅਵਤਾਰਾਂ ਨਾਲ। ਔਰ ਕੱਲ ਹੀ ਇੱਕ ਸ਼ਬਦ ਐਸਾ ਆਇਆ ਸੀ, ਕਮਾਲ ਦਾ ਸ਼ਬਦ ਜੋ ਕਪਾਟ ਖੋਲਦਾ ਸੀ, ਇੱਕ ਇੱਕ ਤੁਕ ਉਸ ਸ਼ਬਦ ਦੀ, ਔਰ ਸ਼ਾਇਦ ਮੈਂ ਇਸੇ ਵਿੱਚੋਂ ਤੁਹਾਨੂੰ ਪੰਨਾ ਦੱਸ ਦਿਆਂ।
300
ਮੇਰਾ ਖਿਆਲ ਹੈ,
350
ਖੋਲ ਲਓ ਜੀ, ਜਿਨ੍ਹਾਂ ਕੋਲ ਹੈ ਪੋਥੀਆਂ ਇਹ ਵੀ ਸਮਝਾ ਦਿਆਂ, ਕਿਉਂਕਿ ਬੜੀ ਸਮਝਣ ਵਾਲੀ ਚੀਜ਼ ਹੈ ਇਹ, ਇਹ ਕਪਾਟ ਖੋਲਦੀ ਹੈ ਬਾਣੀ ਬੰਦੇ ਦੇ। ਮੇਰਾ ਖਿਆਲ ਹੈ ਵਿੱਚੋਂ ਹੀ ਉਹ ਫਿਰ ਸ਼ਬਦ ਕਰ ਲਾਂਗੇ ਪੂਰਾ, ਪਹਿਲਾਂ ਇਹ ਸਮਝਾ ਲਿਆ ਵਿੱਚ ਨਾਲ ਹੀ, ਬੇਸ਼ੱਕ ਚਾਲੂ ਰੱਖੋ। ਹਾਂਜੀ, ਇਹ ਸ਼ਬਦ ਸੀ
ਥੱਲੇ ਜੀ,
ਹਾਂਜੀ,
ਪੌਣ ਪਏ ਤਰੀ ਸਭ ਧਰਤੀ,
ਪੰਨਾ 350 ਜੇ ਕਿਸੇ ਕੋਲ ਹੈ ਪੋਥੀ, ਜੇ ਨਹੀਂ ਹੈ ਤੇ ਸਾਂਝੀ ਕਰ ਲਓ ਪੋਥੀ।
ਆਸਾ ਮਹਲਾ ਪਹਿਲਾਂ,
ਹਾਂਜੀ, ਪਹਿਲਾਂ ਸਾਰਾ ਸ਼ਬਦ ਪੜੋ।
ਪੌਣ ਪਏ ਤਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਦਲੇ ਦਹਿ ਸਿਰ ਮੂਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਵੇ ਪੂਰਿਆ ਲਿਵਲਾਏ, ਰਹਾਓ ਜੀ ਉਪਾਏ ਜੁਗਤ ਹੱਥ ਕਿੰਨੀ, ਕਾਲੀ ਨੱਥ ਕਿਆ ਵੱਡਾ ਪਿਆ, ਕਿਸ ਤੂੰ ਪੁਰਖ ਜੋਰੂ ਕੌਣ ਕਹੀਆ, ਸਰਬ ਨਿਰੰਤਰ ਰਵ ਰਿਹਾ, ਨਾਲ ਕੁਟੁੰਬ ਸਾਥ
ਨਾਲ ਕੁਟੁੰਬ ਸਾਥ ਵਰਦਾਤਾ,
ਬ੍ਰਹਮਾ ਪਾਲਣ ਸ੍ਰਿਸ਼ਟ ਗਿਆ, ਆਗੇ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਿਆ, ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ, ਕਹਿ ਨਾਨਕ ਛਪੇ ਕੋ ਛਪਿਆ,
ਛਪੇ ਕਿਉਂ ਛਪਿਆ,
ਛਪਿਆ ਏਕੀ ਏਕੀ ਵੰਡਦੀਆ।
ਇਹ ਸ਼ਬਦ ਪਿਛਲੇ ਵੀਰਵਾਰ ਮੈਂ ਹੇਜ਼ ਗੁਰਦੁਆਰੇ ਸਮਝਾ ਰਿਹਾ ਸਾਂ ਇਸੇ ਤਰ੍ਹਾਂ ਗੁਰਬਾਣੀ ਦੀ ਕਲਾਸ ਵਿਚ, ਤੇ ਬੜਾ ਸਿੱਖਿਆ ਦਾ ਇੱਕ ਸ਼ਬਦ ਹੈ, ਸੋਚਿਆ ਕਿ ਇੱਥੇ ਟੁੱਕਦਾ ਹੈ ਬੜਾ। ਇਹੀ ਚੀਜ਼ ਜੋ ਦੱਸ ਰਹੀ ਹੈ ਕਿ ਇੱਕ ਰੱਬ ਤੋਂ ਸਿਵਾ ਕਿਸੇ ਹੋਰ ਨਾਲ ਨਹੀਂ ਜੋੜ, ਔਰ ਕਿਸੇ ਗੁਰੂ ਨੇ ਆਪਣੇ ਨਾਲ ਨਹੀਂ ਜੋੜਿਆ, ਰੱਬ ਨਾਲ ਜੋੜਿਆ, ਪਰਮੇਸ਼ਰ ਨਾਲ ਜੋੜ, ਕਿਸੇ ਦੇਵੀ ਦੇਵਤੇ ਦੀ ਪੂਜਾ ਲਈ ਨਹੀਂ ਆਖਿਆ। ਔਰ ਇੱਥੇ ਸਮਝਾ ਰਹੇ ਨੇ ਸਾਨੂੰ ਚਪੇੜਾ ਮਾਰ ਮਾਰ ਕੇ ਕਿ ਐ ਮੂਰਖੋ ਤੁਸੀਂ ਸਮਝੋ। ਦੇਖੋ ਕਹਿੰਦੇ ਨੇ ਪੌਣ ਉਪਾਏ ਧਰੀ ਸਭ ਧਰਤੀ, ਪਰਮੇਸ਼ਰ ਨੇ ਸਾਡੇ ਤੇ ਕੀ ਉਪਕਾਰ ਕੀਤੇ ਨੇ ਪਹਿਲਾਂ ਦੱਸਦੇ ਨੇ। ਹੁਣ ਪਹਿਲਾਂ ਸਾਰਾਂਸ਼ ਦੱਸਦੇ ਹਾਂ ਇਸ ਸ਼ਬਦ ਦਾ। ਸਾਰਾਂਸ਼ ਸ਼ਬਦ ਦਾ ਇਸ ਤਰ੍ਹਾਂ ਹੈ ਜੀ, ਆਖਦੇ ਨੇ ਕਿ ਆਹ ਜਿਹੜੇ ਅਵਤਾਰ ਜਿਨ੍ਹਾਂ ਦੀ ਪੂਜਾ ਹੁੰਦੀ ਹੈ, ਇਨ੍ਹਾਂ ਨੇ ਇੱਕ ਇੱਕ ਦੋ ਦੋ ਕੋਈ ਮਹਾਨ ਕੰਮ ਕਰ ਦਿੱਤੇ, ਉਹਨਾਂ ਮਹਾਨ ਕੰਮਾਂ ਕਰਕੇ ਉਹਨਾਂ ਦੀ ਪੂਜਾ ਹੋਣ ਲੱਗ। ਲੇਕਿਨ ਉਹ ਪ੍ਰਭੂ ਨੇ ਇੰਨੇ ਮਹਾਨ ਕੰਮ ਕੀਤੇ ਨੇ, ਨਿਤ ਕਰ ਰਿਹਾ ਸਾਡੇ ਲਈ, ਏਡੀ ਦੇਣ ਹੈ ਉਹਦੀ ਸਾਡੇ ਲਈ, ਉਸ ਨੂੰ ਭੁਲਾ ਕੇ ਅਸੀਂ ਤੇ ਉਹ ਅਵਤਾਰਾਂ ਨਾਲ ਜੁੜ ਗਏ ਹਾਂ। ਇਹ ਸੈਂਟਰਲ ਆਈਡੀਆ ਇਸ ਸ਼ਬਦ ਦਾ। ਆਹ ਕੀ ਰਹੇ ਨੇ, ਪਹਿਲਾਂ ਦੱਸਦੇ ਨੇ ਪਹਿਲੀਆਂ ਤੁਕਾਂ ਵਿੱਚ ਕਿ ਪ੍ਰਭੂ ਨੇ ਸਾਡੇ ਲਈ ਕੀ ਕੀਤਾ। ਕਹਿੰਦੇ ਨੇ ਪੌਣ ਉਪਾਏ, ਪੌਣ ਹਵਾ, ਉਪਾਏ ਪੈਦਾ ਕੀਤੀ ਸਾਡੇ ਲਈ, ਹਵਾ ਪੈਦਾ ਕੀਤੀ ਜਿਹਦੇ ਤੋਂ ਬਿਨਾਂ ਜ਼ਿੰਦਗੀ ਮੁਮਕਿਨ ਨਹੀਂ, ਜਿਹਦੇ ਤੋਂ ਬਿਨਾਂ ਸਰੀਰ ਚੱਲ ਨਹੀਂ ਸਕਦਾ। ਪੌਣ ਉਪਾਏ ਧਰੀ ਸਭ ਧਰਤੀ, ਧਰੀ ਟਿਕਾ ਦਿੱਤੀ, ਆਹ ਧਰਤੀ ਨੂੰ ਟਿਕਾਇਆ ਹੈ। ਅਸੀਂ ਆਖਦੇ ਹਾਂ ਇਹ ਤੇ ਨਿਊਟਨ ਦੇ ਫੋਰਸਿਸ ਨੇ ਟਿਕਾਇਆ, ਬਈ ਨਿਊਟਨ ਫੋਰਸਿਸ ਬਣਾਉਣ ਵਾਲਾ ਸੀ, ਆ ਗ੍ਰੈਵੀਟੇਸ਼ਨਲ ਫੋਰਸਿਸ ਕਿਸੇ ਸਾਇੰਸਦਾਨ ਦੇ ਬਣਾਏ ਨੇ, ਇਹ ਤੇ ਲੱਭੇ ਨੇ, ਬਣਾਏ ਤੇ ਦਾਤੇ ਦੇ ਨੇ, ਪ੍ਰਮਾਤਮਾ ਦੇ ਨੇ, ਟਿਕਾਏ ਤੇ ਉਹਦੇ ਨੇ, ਅਸੀਂ ਤੇ ਕੁਛ ਕੁਛ ਲੱਭਿਆ ਹੈ ਉਹਦੇ ਹੁਕਮਾਂ ਨੂੰ ਲੱਭਿਆ ਹੈ। ਤੂੰ ਕਹਿੰਦੇ ਨੇ ਉਸਨੇ ਧਰਤੀ ਟਿਕਾਈ, ਇੱਕ ਨਹੀਂ ਟਿਕਾਈ, ਸਾਰੇ ਬ੍ਰਹਿਮੰਡ ਚ ਕਿਤਨੀਆਂ ਧਰਤੀਆਂ ਨੇ ਜੋ ਟਿਕਾ ਦੇ। ਤੋ ਮਹਾਨਤਾ ਦੱਸ ਰਹੇ ਨੇ ਪਹਿਲਾਂ ਪ੍ਰਭੂ ਦੀ, ਕਿ ਉਸ ਮਹਾਨ ਪ੍ਰਭੂ ਨੂੰ ਤੇ ਭੁਲਾ ਰਹੇ ਹਾਂ। ਪੌਣ ਉਪਾਏ ਧਰੀ ਸਭ ਧਰਤੀ, ਔਰ ਜਲ ਅਗਨੀ ਕਾ ਬੰਦ ਕੀਆ। ਬੰਦ ਆਖਦੇ ਨੇ ਮੇਲ ਨੂੰ, ਜਲ ਪਾਣੀ ਅਗਨੀ ਅੱਗ, ਇਹ ਵਿਰੋਧੀ ਤੱਤ। ਅੱਗ ਤੇ ਪਾਣੀ ਪਾ ਦਿਓ, ਅੱਗ ਬੁੱਝ ਜਾਏਗੀ, ਪਾਣੀ ਚ ਅੱਗ ਬਲ ਨਹੀਂ ਸਕਦੀ, ਵਿਰੋਧੀ ਤੱਤ ਨੇ। ਲੇਕਿਨ ਕਹਿੰਦੇ ਨੇ ਮਨੁੱਖੀ ਸਰੀਰ ਦੇ ਅੰਦਰ ਜਲ ਤੇ ਅਗਨੀ ਇਕੱਠੀ ਕਰ ਦਿੱਤੀ ਹੈ ਪਰਮੇਸ਼ਰ ਨੇ। ਇੱਕ ਇੱਕ ਸੈੱਲ ਦੇ ਵਿੱਚ ਪਾਣੀ ਹੈ, 90% ਤੁਹਾਡੀ ਬਾਡੀ ਪਾਣੀ ਹੈ, ਔਰ ਇਸ ਵਿੱਚ ਖੁਰਾਕ ਪਸਮ ਹੋ ਰਹੀ ਹੈ, ਐਨਰਜੀ ਆ ਰਹੀ ਹੈ, ਹੀਟ ਪ੍ਰੋਡਿਊਸ ਹੋ ਰਹੀ ਹੈ, ਅਗਨੀ ਹੈ, ਆ ਸਵਾਸ ਲੈਂਦੇ ਅੰਦਰ ਖੁਰਾਕ ਪਸਮ ਹੁੰਦੀ ਹੈ, ਸੇਨਾਲੀ ਸ਼ਕਤੀ ਮਿਲਦੀ ਹੈ, ਅਗਨੀ ਹੈ ਅੰਦਰ। ਤੋ ਕਹਿੰਦੇ ਨੇ ਮਨੁੱਖਾ ਸਰੀਰ ਅੰਦਰ ਵਿਰੋਧੀ ਤੱਤਾਂ ਦਾ ਮੇਲ ਕਰਕੇ ਰੱਖ ਦਿੱਤਾ ਹੈ, ਜੋ ਤੱਤ ਅਸੀਂ ਜਾਣਦੇ ਹਾਂ ਕਿ ਮਿਲ ਨਹੀਂ ਸਕਦੇ। ਐਸੀ ਮਹਾਨ ਸ਼ਕਤੀ ਹੈ ਉਸ ਪ੍ਰਭੂ ਦੀ। ਜਲ ਅਗਨੀ ਕਾ ਮੇਲ, ਬੰਦ ਕੀ ਆ, ਬੰਦ ਦਾ ਮਤਲਬ ਹੈ ਮੇਲ। ਹਾਂਜੀ,
ਅੰਦਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ।
ਹੁਣ ਆਖਦੇ ਨੇ ਅੰਦਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਵੱਡਾ ਪਿਆ, ਜਿਵੇਂ ਸਵਾਲ ਹੈ, ਕਿਆ ਵੱਡਾ ਪਿਆ, ਕਿਵੇਂ ਵੱਡਾ ਹੋ ਗਿਆ। ਹੁਣ ਇੱਕ ਇੱਕ ਕਰਕੇ ਉਹ ਐਗਜ਼ਾਮਪਲ ਦਿੰਦੇ ਨੇ ਅਵਤਾਰਾਂ ਦੀ। ਪਹਿਲੀ ਐਗਜ਼ਾਮਪਲ ਦਿੱਤੀ ਹੈ ਰਾਮ ਅਵਤਾਰ ਦੀ। ਕਹਿੰਦੇ ਨੇ ਰਾਮ ਨੇ ਕੀ ਕੀਤਾ, ਅੰਦਲੇ ਦਹਿ ਸਿਰ ਨੂੰ ਮਾਰਿਆ। ਦਹਿ ਸਿਰ ਕਿਸ ਨੂੰ ਆਖਦੇ ਨੇ? ਰਾਵਣ ਨੂੰ। ਔਰ ਦਹਿ ਸਿਰ ਤੋਂ ਮਤਲਬ ਇਹ ਨਹੀਂ ਹੈ ਕਿ ਉਹਦੇ 10 ਸਿਰ ਸਨ, ਜਿਵੇਂ ਆਮ ਦੱਸਦੇ ਨੇ ਔਰ ਪੋਥੀਆਂ ਚ ਲਿਖਿਆ ਕਿ 10 ਸਿਰ ਸਨ। ਔਰ ਦਹਿ ਸਿਰ ਦਾ ਮਤਲਬ ਇਹ ਹੈ ਕਿ ਰਾਵਣ ਇੰਨਾ ਚਤੁਰ ਚਲਾਕ ਸੀ ਕਿ 10 ਸਿਰਗਾਂ ਵਰਗੀ ਅਕਲ ਉਹਦੇ ਇੱਕੋ ਵਿੱਚ ਸੀ, ਇੱਕੋ ਸਿਰ ਵਿੱਚ ਸੀ ਦਹਿ ਸਿਰ। ਕੋਈ 10 ਸਿਰ ਨਹੀਂ ਸਨ ਲੱਗੇ ਇੱਕ ਬਾਡੀ ਨੂੰ, ਮੁਮਕਿਨ ਨਹੀਂ। ਅਕਲਮੰਦ ਚਤੁਰ ਚਲਾਕ ਉਹ ਇੰਨਾ ਸੀ ਕਿ 10 ਬੰਦਿਆਂ ਦੀ ਅਕਲ ਰੱਖਦਾ ਸੀ, ਤਾਂ ਦਹਿ ਸਿਰ ਆਖਦੇ ਸਨ। ਇੰਝ ਨਹੀਂ ਕਿ ਉਸਨੂੰ 10 ਸਿਰ ਲੱਗੇ ਸਨ। ਤਾਂ ਕਹਿੰਦੇ ਨੇ ਉਹ ਚਤੁਰ ਚਲਾਕ ਜਿਹੜਾ ਦਹਿ ਸਿਰ ਸੀ ਨਾ, ਭਾਵ ਕੌਣ? ਰਾਵਣ। ਮੂੰਡ ਕਟਾਇਆ, ਮੂੰਡ ਕਹਿੰਦੇ ਨੇ ਸਿਰ, ਕਟਾਇਆ ਵਡਵਾਇਆ। ਰਾਮ ਨੇ ਚਤੁਰ ਚਲਾਕ ਰਾਵਣ ਦਾ ਸਿਰ ਵੱਢ ਦਿੱਤਾ। ਮੂੰਡ ਕਹਿੰਦੇ ਨੇ ਸਿਰ ਨੂੰ, ਵਡਾਇਆ ਵੱਢ ਦਿੱਤਾ। ਤਾਂ ਕਹਿੰਦੇ ਨੇ ਰਾਵਣ ਮਾਰ ਕਿਆ ਵੱਡਾ ਪਿਆ। ਹੁਣ ਰਾਮ ਰਾਵਣ ਨੂੰ ਮਾਰ ਕੇ ਕਿਵੇਂ ਵੱਡਾ ਹੋ ਗਿਆ ਬਈ, ਦੱਸੋ। ਇੱਕ ਬੰਦਾ ਮਾਰਤਾ ਉਹਨੇ, ਤੇ ਇਹ ਵਡਿਆਈ ਉਹਦੀ ਸਮਝ ਲਈ ਤੁਸੀਂ ਵੀ ਰਾਵਣ ਇੱਕ ਰਾਕਸ਼ਸ ਮਾਰ ਦਿੱਤਾ, ਤੇ राम भाई रब बन गया ते राम नु हुण रब करके पूज रहे हो, राम ने रब दी जगह ले ली है। दसो भाई क्या वड्डा पिया, की वडेतन वाली गल है, एक बंदे दा सिर ला देना की वड्डी गल है, क्या वड्डा पिया। एग्जैक्टली आ चीज आख रहे ने सतगुरु, नेड़े कर लो पोथियां, देखो सारे जने रल के।
क्या उपमा तेरी आखी जाए, तू सर्वे पूर रहा लिबलाए।
फिर आखदे ने हे परमेश्वर, कोई एक वड्डी गल कर लैंदा उहनू अवतार करके पूज रहे हैं, पर क्या उपमा तेरी आखी जाए। तेरी उपमा ते एडी वड्डी है, किवें आखी, क्या उपमा तेरी, तेरी उपमा तेरे गुण किवें दसे जान, क्या उपमा तेरी आखी जाए, कोई आख ही नहीं सकदा। और इतनी तेरी शक्ति है कि तू सर्वे पूर रहा लिबलाए, सबना विच तू व्यापक है, एक एक प्राणी विच तू व्यापक है, इतनी तेरी महान शक्ति है, हर जगह मौजूद है। हाँ जी,
रहाओ जी पाए जुगत हथ कीनी, काली नाथ क्या वड्डा पिया।
हुण फिर इथे दे रहे ने उदाहरण की दी, कृष्ण जी दी, कृष्ण जी दी काली, काली नाथ तो पता लग गया, काली नाथ नहीं है, काली नाथ
क्या।
हुण इन ए तुक समझण लई पहला ए जड़ी साखी आउंदी है महाभारत दी, उन्हां चो ए देखना पएगा की ए साखी। साखी ए आखदी ए कि जड़ा कंस सीगा ना, ए कृष्ण दा मामा सी, और कंस दा प्यो सी उग्रसैन, यानी कि कृष्ण दा नाना सी उग्रसैन, और कंस ने पुत्र ने प्यो नू गद्दी तो ला के जेल च पा दिता सी। कंस ने अपने प्यो उग्रसैन नू गद्दी तो ला के, राजगद्दी तो ला के जेल च पा दिता, आप राजगद्दी सांभ ले। और कृष्ण जी कदा ही पसंद नहीं सन कर दे, और कोशिश विच सन के इस नू ला दे। और कंस ने की कीता सी, कंस ने कई उपराले भी कीते सी कि कृष्ण नू मिटा दें, क्योंकि दोनों की फिर आपस विच लगनी शुरू हो गई। कृष्ण चाहता सा कि कंस नू मार के वापस राज दिता जाए उग्रसैन, और कंस चाहता सीगा कि मैं कृष्ण जी नू ही मार दें, इन्हों ही खत्म कर दें, ताकि गल ही मिट जाए, फिर मेरा राज बनिया रहेगा। तो कहते ने कि ताकि कंस नू पता सी कि रावी दे कंडे कमल फुला नाल, उदो उमरा छोटी सी, अजे खेडन जाया करदा सी कृष्ण महाराज कमल दे फुला नाल, पानी च वड़ जाना, फुल कड लियाउणे, खेडना पानी च वड़ के फुला नाल खेडना, कमल फुल आम हुंदे ने पानिया विच। तो कहते ने उन्हें की कीता, एक काली नाग, काली नाग ऐसा नाग है हुंदा बड़ा छोटा है, काले रंग दा हुंदा है, लेकिन उदा डसया कहिंदे बचदा नहीं, बंदा बच सकदा ही नहीं, ऐसा जहरीला और खतरनाक नाग हुंदा है। तो कहिंदे ने उन्हें कंस ने की कीता, ओ काली नाग इक छड्या पानी विच उत्थे, ओ कमल फुलां दे नेड़े नेड़े, वी इत्थे आउणगे कृष्ण जी महाराज, खेडदे खेडदे नाग डसेगा ते गल पूरी हो जाएगी। तो कहिंदे ने कृष्ण जी आए, जो ही नाग आया ते उन्होंने फड़ लिया सिरी तो बहार लिया के उहदी सिरी मिध दित्ती। ओ नाग जड़ा हर इक नूं मारदा है, जिस तो कोई बचदा नहीं, ओह काली नाग नूं कृष्ण जी महाराज ने बड़े सहजे ही फड़ के ते उहदी सिरी मरोड़ दित्ती, उहनूं मार दित्ता। ते उसे कृष्ण की गल फिर अगे दसी है कि उसने उन्हां ने कंस नूं भी मार के ते उग्रसैन नूं राज दे दित्ता। ए दो वड्डियां गल्लां कीतियां कृष्ण ने, ते कृष्ण रब बन गया। कि ए दो कारनामे उहदे वड्डे ते उहनूं रब वांगू पूजण लग पए, उहने रब की जगह लै लई, ते ओह परमेश्वर जी ने इन्ना कुछ कीता है उहनूं तुसीं भुलाई बैठे हो, एक देवते नूं तुसीं महान मन्नी बैठे हो, उहनूं रब की जगह दे दित्ती है, तो हुण की कह रहे ने।
किस तू पुरख
नहीं जी उपाय
जुगत उपाय कर लेना जी
नहीं
जी उपाय जुगत
व्याख्या करनी जी उपाय
क्या बड़ा पया
जी उपाय
जुगत हथ कीनी
जुगती हथ कीनी प्रभु दी ते एडी वड्डी ताकत है जी उपाय आ जड़ियां जिंदा पैदा कीतियां ने ते इना दी जीवन जुगत अपने हाथ विच रखी है जुगत हथ कीनी इना जीवां नू इना इना दी जीवन जुगती अपने हाथ विच रखी है पाप इन्हां नू अपने वस विच रख्या है तेरे हुक्म अनुसार ये चलते ने इनी तेरी ताकत है तेरी ताकत है हे परमेश्वर इनी है कि तू जीव पैदा कीते ने ते तेरे वस विच ने इना दी जीवन जुगती तेरे वस विच है काली नाथ क्या वड़ा पिया एक काली नाथ नाग नू एक काली नथ काली नू नथ के काली नू वस करके काली नाग नू वस करके कृष्ण किवें वड़ा हो गया तेरे तो क्या वड़ा पिया तेरे तो किवें वड़ा हो गया हे प्रभु तू ते एडी वड्डी ताकत दा मालक है कि आ सारे जीव तू पैदा कर दिते और एक एक जीव तू अपने वस विच कीता है ते ओ कृष्ण ने ते एक नाग ही वस विच कीता उहने ते काली नू ही नथिया एक नाग नू ही वस विच कीता ते ओ तेरे नाल किवें वड़ा हो गया तू इन्ने जीव वस विच कर रहे तेरे वस विच करोड़ां ही जीव अरबा ही खरबा जीव जिन्हां दी गिनती कोई नहीं ते उसने एक नाग नू वस विच कीता ते ओह वड्डा हो गया तेरे नाल उहनूं पूजण लग पए तो फिर अगे की कहिंदे ने देखो
किस तू पुरख जोरू कौन कहिया सर्व निरंतर रब रहा
हे परमेश्वर कौन किसे दा पुरख पति जोरू किस कहिए किस नू औरत कहिए किस दी की मर्द की औरत सबना विच तू निरंतर रब रहा वस रहा है निरंतर बगैर अंतर तो सब पुरखां विच सब नारियां विच तू ही वस रहा है एडी तेरी महान शक्ति हां जी
नाल कुटुंब साथ वरदा ब्रह्मा पालन सृष्ट गया
हुण ब्रह्मे वर्गे देवते नूं भी नहीं छड्या क्योंकि लोग ब्रह्मे नूं पूजी जांदे ने रब नूं छड्ड के हुण कहिंदे ने नाल कुटुंब इत्थे कुटुंब दा मतलब परिवार नहीं है इह कुटुंब दा मतलब है मां नाल कुटुंब नाल कहिंदे ने नाली तणा काहदा तणा कमल फुल दा तणा क्योंकि मन रख्या हिंदू माइथोलॉजी है کہ برہما پیدا کیویں ہویا کمل فل چوں. اور یہ پوری کتھا میں پڑھ رہا سا ایک تھان بڑی عجیب کہانیاں نے جی. آخر کہ وشنو جی ستے پئے سی نیند وچ ہی انہاں دی تو نہیں چوں کمل فل کھڑ گیا. وہ کمل فل کھڑیا اس کمل فل چوں برہما جی پیدا ہو گئے. جو ہی برہما جی پیدا ہوئے انہاں نو خیال آیا کہ میں تے سیومبو ہو گیا, اپنے آپ تو پیدا ہو گیا. آ دنیا رب پیدا کر رہی ہے, میں اپنے آپ پیدا ہو گیا. یہ تو میں فل چوں نکلے آیا. جو ہی ہنکار آیا کہ اس نالی چ ڈگ پیا. کدی چ فل دی نالی چ, کمل فل دی نالی چ. پھر کہتے ہیں 14 جگ باہر ہی نہیں نکل سکیا. چار جگ ساڑنے 14 جگ لکھے نے. 14 جگ کہ پٹکتا رہا برہما. کہ اس برہمے نے بھی تیرا انت نہیں پایا. وہ آپ کہ میں تیرا انت نہیں پا سکیا. ہوں لوگ پوچھ رہے ہیں اس برہما نو رب کر کے. تو بھائی کہ دسو کتنے دانیا ہوں تک سمجھو سمجھ آئے گی کی آخر نے. نال کٹمب یہ جڑی کال فل دی نال ہے یہ ماں سی. کی برہمے کی کٹمب ماں. ماں کون سی؟ نال کادی نال کمل فل دی نال. اے برہما دی ماں سی. پاپ برہما اتھوں پیدا ہویا. ساتھ ورداتا. اور اے نال کتھوں پیدا ہوئی سی؟ ورداتا وراندا داتا وشنو اودی تنی چوں. ساتھ ورداتا اودے ساتھ نال پیدا ہوئی سی اے نال. تے برہما پالن سرشت گیا. کہندے اسے نال چ ڈگ پیا تے 14 جگ سرشتی دی پال کردا رہیا. نال چوں ہی نہیں باہر نکل سکیا. آگے انت نہ پایو تاں کا
کانس چھیڑ کے وڈا پیا.
کہندے اوہی کرشن اے پہلا تے دسی اے دی برہمے دی. تو کہندے نے برہما انت نہیں پا سکیا. تو پھر وہ برہما کیویں رب نالوں وڈا ہو گیا. تے ہن آگے پھر کرشن جی دی آؤندی وارتا. آگے انت نہ پایو تاں کا. اچھا اے ایتھے تک برہمے دی ہے. آگے انت نہ پایو تاں کا. آگے تو بھاو جنم لے کے. آگے جنم لے کے انت نہ پایو تاں کا.